ज्ञानयंजन गुरुदियाय ज्ञान अंधेर बिना हर कृपा ते संत भेटिया नानक मन पर गा याही कुल ते प्रगट हो ताही कुल को कुन द्वादश गुरिंद को मेरी है परना।
सचखंड दरबार दी हाजरी भरदे होए दास दी हाजरी प्रवान करन दे वास्ते सब माई भाई प्रेम सत्कार ना गज के आखो धन श्री सतगुरु राम सिंह जी।
धन श्री सतगुरु राम सिंह जी।
आप तंता योग हो जो के दूर नेड़े तो अपने सारे दुनियावी कारोबार दे कम्मा दा त्याग करदे होए अपनी सारी दिहाड़ी दी थकावट दी ना परवाह करदे होए इस समय नू इना सुवासा नू इस संसारिक जीवन यात्रा नू इना कलयुग दीयां घोर भयानक घड़ियां नू सफल करन दे वास्ते सतसंग दे रूप च बैठ के सतसंग दे दर्शन नाम सिमरन दी प्राप्ति सतगुरु जी दे हुक्म दे अनुसार इन्हां मनुखी मना नूं ज्ञान दी प्राप्ति करके सफल होण दे वास्ते गुरबाणी गुरु उपदेश गुर इतिहास ते विचार करन दा सुभाग समा प्राप्त होया है। ऐ जेड़ा के आप सतगुरु जी दा दिता होया दान प्राप्त कीता होया नाम सिमरन करदे हो पे हजूर पातशाह कहिंदे ने जत बिन जोगी अफल अफल भोगे बिन माया जल बिन सरवर अफल अफल तरवर बिन छाया सस बिन रजनी अफल अफल दीपक बिन मंदर गुण बिन नारी अफल अफल नर बिन नारी अफल गुण बिन सब सुंदर नारायण के नाम बिन राजा प्रजा अफल तत बेता तेह लोक में नाम जपै ते नर सफल। जदों आप धर्म ग्रंथा नू पढ़ोगे कहिंदे ने जत बिन जोगी अफल साधु बन गया है संत बन गया है घर का त्याग कर दिता है लंगोटे का कच्चा है जात नहीं रखिया किसी भी काम नहीं सा संगे च जति सदावै जुगत न जाण है छड बाहे कारोबार किसी भी काम नहीं गुरु दे प्यारे अफल है जत बिन जोगी अफल अफल भोगे बिन माया परमेसर ने कृपा की है माया बख्शिश कीती है फिर माया को सुख नहीं लेंदा पैसा संग च वो भी अफल है किसे काम नहीं शूमै धन राखण को दिया मुगद कह धन मेरा जमका ढंड मूंड में लागे ते खिन में करे नबेरा भाव परमेसर ने माया दिती है इहदे कोई वरतो सुख लो सा संग च क्योंकि इस संसार दे विच इको मनुख ने जिहड़े इस माया नू अपनी मां दे वांग सांभ के सत्कार करके रखदे ने साध संगत च जिवें आप अपनी मां दा सत्कार करने आ भाव इसे तरह अपने परिवारां तों धीआं पुत्तरां तों भाव धर्म तों गुरु पीर तों साधु सेवा तों बस इकट्ठी करदा ही होर उहनां दा साध संगत च खर्चन दा नहीं होर गुरु दे प्यारे हो। इक उह पुरश ने जेड़े इस माया दे कोलों जिस तरह अपनी औरत दे कोलों आपा काम लेना इस तरह माया को काम लेंदे ने सार संगत च माया को हरेक जिस तरह मनुख अपनी औरत को हरेक प्रकार का सुख लेंदा है ਇਸੇ ਤਰ੍ਹਾਂ ਮਾਇਆ ਦੇ ਕੋਲੋਂ ਸੁੱਖ ਲੈਂਦੇ ਨੇ ਗੁਰੂ ਦੇ ਪਿਆਰੇ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਜਤ ਬਿਨ ਜੋਗੀ ਅਫਲ ਅਫਲ ਭੋਗੇ ਬਿਨ ਮਾਇਆ, ਜਲ ਬਿਨ ਸਰਵਰ ਅਫਲ ਅਫਲ ਤਰਵਰ ਬਿਨ ਛਾਇਆ। ਬੜਾ ਖੂਬਸੂਰਤ ਸਰੋਵਰ ਬਣਾਇਆ, ਤਲਾਬ ਬਣਾਇਆ, ਉਹ ਚ ਪਾਣੀ ਕੋਈ ਨੀ। ਸਾਧ ਸੰਗਤ ਚ ਸੰਗ ਮਰਮਰ ਲਾਏ ਨੇ, ਚਿਪਸਾਂ ਲਾਈਆਂ ਨੇ, ਪੱਥਰ ਲਾਏ ਨੇ, ਉਹ ਚ ਪਾਣੀ ਕੋਈ ਨੀ ਗਾ, ਕਿਸੇ ਵੀ ਕੰਮ ਨੀ। ਗੁਰੂ ਦੇ ਪਿਆਰੇ ਦਰਖਤ ਹੈ, ਉਹਦੀ ਛਾਇਆ ਕਿਸੇ ਨੂੰ ਨਾ, ਪੰਛੀ ਨੂੰ ਨਾ, ਆਏ ਗਏ ਰਾਹੀ ਮੁਸਾਫਰ ਨੂੰ, ਉਹ ਕਿਸੇ ਕੰਮ ਨੀ। ਫਲ ਹੈ, ਮਹਾਤਮਾ ਕਹਿੰਦੇ ਨੇ ਇਸੇ ਤਰ੍ਹਾਂ ਹੀ ਗੁਣ, ਇਸੇ ਤਰ੍ਹਾਂ ਹੀ ਜਤ ਬਿਨ ਜੋਗੀ ਅਫਲ ਅਫਲ ਭੋਗੇ ਬਿਨ ਮਾਇਆ, ਜਲ ਬਿਨ ਸਰਵਰ ਅਫਲ ਅਫਲ ਤਰਵਰ ਬਿਨ ਛਾਇਆ, ਸੱਸ ਬਿਨ ਰਜਨੀ ਅਫਲ ਅਫਲ ਦੀਪਕ ਬਿਨ ਮੰਦਰ। ਰਾਤ ਚੰਦਰਮਾ ਤੋਂ ਬਗੈਰ ਡਰਾਉਣੀ ਹੈ ਸਾਧ ਸੰਗਤ ਚ, ਜੇ ਚੰਦਰਮਾ ਨਹੀਂ ਰਾਤ ਸੁਭਾਏਮਾਨ ਕੋਈ ਨੀ ਸਾਧ ਸੰਗਤ ਚ। ਇਸੇ ਤਰ੍ਹਾਂ ਰਜਨੀ ਅਫਲ ਗੁਣ ਸਾਸੂ ਰਜਨੀ ਅਫਲ ਦੀਪਕ ਬਿਨ ਘਰ। ਜੇ ਆਪਣੇ ਘਰ ਦੇ ਵਿੱਚ ਸੁਬਹਾ ਦੇ ਟਾਈਮ ਤੇ ਸ਼ਾਮ ਦੇ ਟਾਈਮ ਤੇ ਜੋਤ ਨਹੀਂ ਲੱਗਦੀ, ਉਹ ਵੀ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ ਚ। ਇਸ ਵਾਸਤੇ ਸੰਤੋਖ ਪਰਮ ਲਾਭਾ, ਵਿਚਾਰ ਪਰਮ ਗਿਆਨ, ਸਤਸੰਗ ਪਰਮ ਧੰਗ, ਸਮੁੱਚ ਪਰਮ ਗਿਆਨ। ਸਤਸੰਗ ਸਭ ਤੋਂ ਵੱਡਾ ਧਨ ਹੈ ਮਨੁੱਖ ਦੇ ਪਾਸ, ਜਿਸ ਧਨ ਦੇ ਕਾਰਨ ਇਸ ਸੰਸਾਰ ਨੂੰ ਜੀਵਨ ਜਾਚ ਆਉਂਦੀ ਹੈ। ਗੁਰੂ ਦੇ ਪਿਆਰੇ, ਮੈਂ ਜਿਉਣਾ ਕਿਸ ਤਰ੍ਹਾਂ ਸੰਸਾਰ ਦੇ ਵਿੱਚ, ਇਹ ਕਦੋਂ ਪਤਾ ਲੱਗੇਗਾ? ਜਦੋਂ ਆਪ ਸਤਸੰਗ ਕਰੋਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਜੀਵੈ ਅਵਰ ਨਾ ਕੋਏ। ਸਾਰਾ ਸੰਸਾਰ ਜਿਉਂਦਾ ਪਿਆ ਸਾਧ ਸੰਗਤ ਚ, ਪਰ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸੋ ਜੀਵਿਆ, ਉਹ ਜਿਉਂਦੇ ਚ ਸ਼ਾਮਲ ਹੈ ਜਿਹੜਾ ਉਸ ਅਕਾਲ ਪੁਰਖ ਦਾ ਨਾਮ ਜਪਦਾ ਸਾਧ ਸੰਗਤ ਚ, ਉਸ ਅਕਾਲ ਪੁਰਖ ਰੱਬ ਆਰਾਧਨਾ ਕਰਦਾ। ਜਿਉਂਦੇ ਤੇ ਆਪਾਂ ਸਾਰੇ ਹੀ ਆ ਗੁਰੂ ਦੇ ਪਿਆਰੇ ਹੋ। ਇਸ ਵਾਸਤੇ ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਆਪਾਂ ਨੂੰ ਉਪਦੇਸ਼ ਕਰਦੇ ਨੇ ਪਏ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਜੀਵੈ ਅਵਰ ਨਾ ਕੋਏ। ਹੋਰ ਕੋਈ ਜਿਉਂਦਾ ਨੀ ਸਾਧ ਸੰਗਤ ਚ। ਜਦੋਂ ਹਜ਼ੂਰ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਸ਼ੰਕਾਵਾਦੀ ਕਹਿੰਦਾ ਮਹਾਤਮਾ ਜੀ ਇਹ ਤੇ ਗੱਲ ਸਾਨੂੰ ਚੰਗੀ ਨਹੀਂ ਲੱਗੀ ਸਾਧ ਸੰਗਤ ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਕਿਉਂ? ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਭਈ ਪਰਮੇਸ਼ਰ ਕੀ ਚੀਜ਼ ਹੈ, ਸਤਸੰਗ ਕੀ ਚੀਜ਼ ਹੈ, ਤੇ ਬੜਾ ਸੁੱਖ ਲੈਂਦੇ, ਆਨੰਦ ਲੈਣ ਡਏ ਨੇ ਸਾਧ ਸੰਗਤ ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜੇ ਜੀਵ ਹੈ ਪਤ ਲੱਥੀ ਜਾਏ, ਜੇ ਉਹ ਜਿਉਂਦੇ ਨੂੰ ਦੀ ਪਤ ਕੋਈ ਨੀ ਸਾਧ ਸੰਗਤ ਚ। ਆਪਾਂ ਕਿਸ ਨੂੰ ਕਹਿ ਦਿੰਦੇ ਆ ਨਾ, ਉਹ ਤੂੰ ਕਿਹੜਾ ਵੱਡਾ ਬਣਦਾ, ਆਪਣੀ ਇੱਥੇ ਵੇਖ ਆਪਣੀ ਤੂੰ। ਹਜ਼ੂਰ ਪਾਤਸ਼ਾਹ ਨੇ ਗੁਰਬਾਣੀ ਚੋਂ ਸ਼ਬਦ ਵਰਤਲੇ ਨੇ ਸਾਧ ਸੰਗਤ, ਕਹਿੰਦੇ ਨੇ ਜੇ ਜੀਵ ਹੈ, ਜੇ ਉਹ ਜਿਉਂਦਾ ਉਹਦੀ ਪਤ ਕੋਈ ਨੀ ਸਾਧ ਸੰਗਤ ਚ। ਤੇ ਕਹਿੰਦੇ ਨੇ ਹਜ਼ੂਰ ਪਾਤਸ਼ਾਹ ਜਦੋਂ ਇਹ ਬਚਨ ਆਖਿਆ ਸ਼ੰਕਾ ਵਾਦ ਨੇ ਫਿਰ ਸ਼ੰਕਾ ਕਰ ਦਿੱਤਾ, ਕਹਿੰਦਾ ਸੱਚੇ ਪਾਤਸ਼ਾਹ ਸਾਨੂੰ ਇਹ ਵੀ ਗੱਲ ਚੰਗੀ ਨਹੀਂ ਲੱਗੀ। ਤੁਸੀਂ ਆਂਦੇ ਹੋ ਪਤ ਉਹਨਾਂ ਦੀ ਪਤ ਕੋਈ ਨਹੀਂ, ਚੰਗੇ ਤੋਂ ਚੰਗਾ ਖਾਂਦੇ ਨੇ, ਚੰਗੇ ਤੋਂ ਚੰਗਾ ਪਹਿਣਦੇ ਨੇ, ਚੰਗੇ ਤੋਂ ਚੰਗਾ ਸੁੱਖ ਲੈਣ, ਤੁਸੀਂ ਕਹਿੰਦੇ ਪਤ ਉਹਨਾਂ ਦੀ ਕੋਈ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਜੋ ਖਾਂਦੇ ਉਹ ਤੇ ਹਰਾਮ ਹੈ ਸਾਧ ਸੰਗਤ ਚ, ਹਲਾਲ ਨੀ ਗੁਰੂ ਦੇ ਪਿਆਰੇ। ਇਹ ਸਵਾਦ ਅਸ ਪ੍ਰਾਰਥਨਾ ਕਰਦਾ ਸੀ ਪਿਆ, ਇਹ ਕਦੋਂ ਪਤਾ ਲੱਗੇਗਾ? ਜਦੋਂ ਆਪਾਂ ਸਤਸੰਗ ਵਿੱਚ ਆਵਾਂਗੇ ਸਾਧ ਸੰਗਤ ਚ, ਜਦੋਂ ਆਪਾਂ ਸਤਿਗੁਰਾਂ ਦੇ ਆ ਕੇ ਉਪਦੇਸ਼ ਸਰਵਣ ਕਰਾਂਗੇ। ਦਾਸ ਪ੍ਰਾਰਥਨਾ ਕਰਦਾ ਪਿਆ ਸੱਸ ਬਿਨ ਰਜਨੀ ਅਫਲ ਅਫਲ ਦੀਪਕ ਬਿਨ ਮੰਦਰ। ਭਾਵੇਂ ਸੱਜਣੋ 10 ਮਿੰਟ, ਭਾਵੇਂ 5 ਮਿੰਟ, ਭਾਵੇਂ ਅੱਧਾ ਘੰਟਾ, ਤੁਹਾਡੀ ਮਰਜ਼ੀ ਹੈ, ਸਾਰੀ ਰਾਤ ਆਪਣੇ ਘਰਾਂ ਚ ਜੋਤ ਜ਼ਰੂਰ ਲਾਇਆ ਕਰੋ, ਸਾਧ ਸੰਗਤ ਚ ਜ਼ਰੂਰ ਲਾਇਆ ਕਰੋ। ਇਹਦੇ ਨਾਲ ਕੋਈ ਘਰਾਂ ਦੇ ਵਿੱਚ ਆਪਣੇ ਰੂਮਾਂ ਦੇ ਵਿੱਚ ਕਈ ਇਹੋ ਜਿਹੇ ਕੀਟਾਣੂ ਹੁੰਦੇ ਨੇ, ਉਸ ਜੋਤ ਦੀ ਸਮੈਲ ਦੇ ਨਾਲ ਖਤਮ ਹੋ ਜਾਂਦੇ ਨੇ ਸਾਧ ਸੰਗਤ ਚ, ਉਹਦੇ ਨਾਲ ਖਤਮ ਹੋ ਜਾਂਦੇ ਨੇ ਗੁਰੂ ਦੇ ਪਿਆਰੇ। ਇੱਕ ਆਪਣੇ ਸਤਿਗੁਰ ਦਾ ਬਚਨ ਮੰਨਿਆ ਜਾਂਦਾ ਹੈ। ਇਸ ਵਾਸਤੇ ਸ਼ਾਸਤਰ ਕਹਿੰਦਾ ਪਿਆ ਸੱਸ ਬਿਨ ਰਜਨੀ ਅਫਲ ਅਫਲ ਦੀਪਕ ਬਿਨ ਮੰਦਰ, ਨਰ ਬਿਨ ਨਾਰੀ ਅਫਲ ਅਫਲ ਗੁਣ ਬਿਨ ਸਭ ਸੁੰਦਰ। ਔਰਤ ਮਨੁੱਖ ਤੋਂ ਬਗੈਰ ਅਫਲ ਹੈ, ਕਿਸੇ ਕੰਮ ਨਹੀਂ ਸਾਧ ਸੰਗਤ ਚ। ਔਰਤ ਦੀ ਸੁਭਾਏ ਮਨ ਤਾਂ ਹੀ ਹੈ ਜਿਹਦੇ ਸਿਰ ਤੋਂ ਉਹਦਾ ਮਾਲਕ ਹੈ ਗੁਰੂ ਦੇ ਪਿਆਰੇ। ਸੁੰਦਰਤਾ ਬੜੀ ਹੈ, ਹੁਸਨ ਬੜਾ ਹੈ, जवानी बड़ी है, विच गुण कोई नहीं सा संग किसी भी काम नहीं गुरुदेव प्यारे। महाराज कहिंदे ने नारायण के नाम बिन राजा प्रजा फल। उस भगवान के नाम तो बगैर भावे राजा है, प्रजा ते केड़ी गल है, राजा भी होवे भी किसी काम नहीं सा संग। एक भगवान का नाम एक ऐसी चीज है गुरु के प्यारे। कहिंदे ने नारायण के नाम बिन राजा प्रजा फल। इस साधारण बंदे की तो क्या बात है, जेड़ा किसी मुल्क का राजा है वह भी किसी काम नहीं सा संग। नारायण के नाम बिन राजा प्रजा फल, तत् बेता तेह लोक में नाम जपै ते नरसत। संसार ते श्रेष्ठ पुरुष कौन ने सा संग जेड़े उस अकाल पुरुष सतगुरु का नाम जपते ने गुरु के प्यारे। उस साध संग जुड़े ने, उस भगवान के नाम ना जुड़े ने। इस वास्ते दस प्रार्थना करता पिया, आपां नूं कदों पता लगेगा जदों आपां सतसंग विच आवांगे सतसंग च। हजूर पातशाह कहिंदे ने पूरा प्रभ आराध्या, पूरा जाका नाओ, नानक पूरा पाया पूरे के गुण गाओ। कहिंदे ने नानक सतगुर भेटिया, पूरी होवै जुगत, हा संदेया खे लेंदेया पै लेंदेया खा वंदेया विच ही होवै मुक्त। कितना कमाल इस सत्संग च। ये जेड़ा हजूर पातशाह पूरे शब्द का वरतों करते ने पे, एदा मतलब है संसार दी अधूरी चीज भी है सत्संग च, अधूरी चीज भी है कोई अधूरी। तुसी अपने छकन दे वास्ते आहार तैयार करते हो, खाना तैयार करते हो, जे वो खाना पूरे ढंग दे नाल पूरे प्रेम दे नाल पूरा बनाया गया है, तुहानू खाण दा स्वाद आवेगा सत्संग च। जे दाल दे विच सब्जी दे विच कच्ची रह गई है, लून मिर्च वध घट पै गया, ठीक उहदा तड़का नहीं लगा, फुलका कच्चा रह गया, सड़ गया, उच अधूरापन आ गया सत्संग च, वह अधूरापन आ गया, वह तुहानू चंगा नहीं लगा गुरु दे प्यारे। जदों वह दाल सब्जी जां फुलका प्रसादा कच्चा रह गया सड़ गया, वह उहदे च अधूरापन आ गया, तुहानू चंगा लगा, तुसी अपने परिवार नाल लड़न लग पैंदे हो, बड़ी भुख लगी सी तू तो जड़ वड़ छड्डी है सत्संग च, तुसी लांगरी बदल देंदे हो, इन ये नहीं चाहिए लांगरी चंगा आप होर लांगरी रख लीए, क्यों अधूरापन आ गया सत्संग च। दास बेनती करता है पिया, तुसी अपने पहन दे वास्ते बस्तर तैयार कर दे हो, जिस दर्जी दे पासो तुसा बस्तर सवाए ने, जे उस दर्जी ने बड़े वधिया ढंग दे नाल बस्तर सीते ने, तुसा पहने ते तुहानू फिट आ गए, तुसी बड़े प्रसन्न हो सत्संग च, पूरापन आ गया ना उहदे विच। गल पूरे की गल करना पिया, जे उन्हां बस्तरां विच कोई अधूरापन आ गया, तुसा आखने दर्जी ने तू तो जड़ वड़ छड़ीए कपड़े की, ये तो सानू जच नहीं लगदे कीता तू, भाव अधूरापन एक ऐसी चीज है। आप होर विचार कर लईए, आ तुसी वेखदे हो अपने रहण दे वास्ते तुसी मकान तैयार करदे हो, कोठियां तैयार करदे हो, बिल्डिंगां तैयार करदे हो, तुसी किसी दी होर जाके जो बिल्डिंग वेंदे हो ना, तो कहिंदे हो आ जिहड़ी कोठी है ना, ये मकान जिहड़ा ना बहुत खूबसूरत बनाया सत्संग च, इहदा बाथरूम, इहदा किचन, इहदा फलाना रूम बहुत ढंग नाल तरतीब बनवाए ने, तुहाडे ते सतगुरु ने कृपा कीती है, तुसी चंगा भला अपना मकान जो ढाणा शुरू कर देंदे हो। कदों? जदों तुहानू ये पता लगा भई साडे मकान दे विच साडी कोठी दे विच अधूरापन है कोई सत्संग। अधूरापन एक ऐसी चीज है सत्संग च, अधूरापन। दास प्रार्थना करदा पिया, आपां होर ते गल्लां दुनियावी करने आ पए, ऐ हजूर पातशाह दी गुरबाणी है सत्संग च। भाव कुछ ऐसे सज्जन ने जिस तरह साडे विच सत्कार जो मास्टर जी बैठे ने, इथे गुरबाणी पढ़ी जावे ना ते ओ जदों लाग मात्र इधर हुंदी है ना, उहनू बड़ी तकलीफ हुंदी है सत्संग च। जिन्हों पता नहीं हो तो जो मर्जी करी जाओ गुरु के प्यारे, वह जो लाग मात्र इधर हो जाती है ना, तो जब सुनने वाला कहता की करता है पे सत्संग च, कोई अखंड पाठ करता है पे, पाठी पाठ करता है पिया, वह जो अखंड पाठी पाठ करता है पिया बड़े राग दे विच बड़े प्यार च पाठ करता पिया, तुसी आखोगे बहुत स्वाद आउंदी है, बड़ी शुद्ध बाणी पढ़ता है सत्संग च। जे वो पाठी किसी प्रकार का कोई अधूरापन आ गया भावे गुरबाणी है पर तुस आखने चंगी नहीं लगती पी सत्संग चंगी नहीं लगती अधूरापन आ गया ना। आप होर गल कर लीए आ कोई कथा करदा कोई कीर्तन करदा कीर्तन करदे करदे कोई अपने ताल तो खुंझ गया सत्संग च बेताला हो गया भावे कीर्तन है भावे गुरबाणी है पर तुसा सिर फिरने पे तो बरसी कर दिती सत्संग जी बेताला हो गया। मैं अर्ज करना बेताला की भाव अधूरापन आ गया वो चंगा नहीं लगा सत्संग च। दास प्रार्थना करदा पिया जे छकन दे वास्ते आपा आहार तैयार करने आ उहदे च अधूरापन आ गया चंगा नहीं लगा। जे आपां अपने पहन दे वास्ते बस्त्र तैयार करने आ ओ बस्त्रां च अधूरापन आ गया चंगे नहीं लगे। हो जे अपने रहन दे वास्ते आपां मकान है ओ मकान नूं ढा के अपना दोबारा शुरू करता है ओ त्यों कीता है ओ च अधूरापन आ गया सी चंगा नहीं लगा। वो इसे तरह कथा है कीर्तन है जे ओ पढ़दा पढ़दा ओ राह करदा करदा कीर्तन करदा करदा अपने ताल तो बेताल हो गया है सुर तो असुर हो गया है वो चंगा नहीं लगा अधूरापन आ गया सत्संग च। दास प्रार्थना करदा पिया जे ये चीजा चंगिया नहीं लगदियां ते मनुख अधूरा चंगा लगता फिर सत्संग च। जे चीजा चंगिया मनुख अधूरा चंगा लगता है वो भी चंगा नहीं लगता सत्संग च। उस अधूरापन नूं दूर करन दे वास्ते आपां कथा कीर्तन धार्मिक स्थानां ते जांदे आ सत्संग च। जिहड़ा अपना अधूरापन है ना वो रवे ना साडे च गुरु दे प्यारिओ। इस वास्ते आप सारे सज्जनां दे चरणां च प्रार्थना है आपां सतगुरु जी दा उपदेश आपां सतगुरु जी दे सच्चे पातशाह दिखाए हुए सुमार्ग रस्ते इस वास्ते उन्हां नूं सुनने आ इस वास्ते धार्मिक स्थानां ते जाने आ वो जिहड़े सच्च अधूरे पाने ना वो अपने दूर कर लईए सत्संग च। क्योंकि पेवकड़ा दिन चार है सोहरड़ा जाना ये जिहड़ा कि जीव है हजूर पातशाह अपनू समझाने दे वास्ते कृपा करदे ने पए। जिस तरह के किसे परिवार दे विच धी भैण दा जन्म हुंदा है वह फिर जदों अगले घर जांदी है ना उहनू सहुरे कहिंदे ने सत्संग च। इस जीव रूपी स्त्री दा इस मनुख दा इस जीव दा इस मात लोक दे उत्ते जन्म होया ते पेके ने गुरु दे प्यारे हजूर पातशाह बड़े ढंग ने सानू समझाने का यतन करते ने पे पेके ने साडे सत्संग च जीव दे जिथे आपने मर के जाना है वह सहुरे ने सत्संग च। जिस तरह के धी भैन अपने मापिया के घर जन्म लेंदी है ते ये कुदरत का सिद्धांत है भावे कोई कंगाल है भावे कोई बादशाह भावे कोई राजा भावे कोई संत है फकीर है धियां ने अगले घर जाने ही जाना सत्संग च। हजूर पातशाह कहते ने जिस धी भैन ने अपने मापिया के घर कोई चज सीख्या ना जदों उसने अपने सहुरे घर जाना उसने मान ते सत्कार प्राप्त करना सत्संग च। उहदे सहुरे आखणगे सज्जन जिहड़े उहदे संबंधी ने रिश्तेदार ने गुआंढी ने आखणगे फलाणे दी नूह आई है वह बहुत नेक है सत्संग च बहुत सियाणी है उहनू चज है सत्कार करन दा बोलन दा किचन तैयार करन दा वह बहुत सियाणी है सत्संग जी सारे सिफत करनगे। भाव जे उसने जिस धी भैन ने अपने दे मापिया दे घर कोई चज नहीं सिखिया बोलन दा चज नहीं रहन बहन दा चज नहीं कून सहन दा चज नहीं अपने आहार लंगर तैयार करन दा चज नहीं ते गुआंढियां ने रिश्तेदारां ने भैन भाइयां ने आखना है पर जिहड़ी फलां दी नूहां नूं तां किसे गल दा पता ही नहीं सत्संग च उहने चज नहीं ना सिखिया कोई भी। जिहड़ा कोई सियाणा बजुर्ग है ना वह कोल बैठा होगा वह सुनदा होगा आखे इहदा कि कुसे ते पिछले भी इस तरह दे सत्संग च वो आखेगा इहदा तुसीं गल करदे पिछले भी इस तरह दे ने गल ओ कसूर उहने कीता ते गल कित्थे चली गई है उहदे पिछलियां दे सत्संग च। इस वास्ते हजूर पातशाह कहिंदे ने पए पेवकड़ा दिन चार है सोहरड़ा जाणा ऐ जीव ये तू अपने पेके ते आया है ते तू अपने सहुरे घर जाना सत्संग दरगाह मर के तू होर किते जाना गुरु दे प्यारे। इस वास्ते कहिंदे ने पेवकड़ा दिन चार है सोहरड़ा जाना जिन्ना ने अपने पेके दे घर इस मात लोक च कोई चज सिख्या ना ਜਿਉਂ ਦਾ ਚੱਜ ਸਿੱਖਿਆ ਸਾਰੇ ਹਰੇਕ ਨੂੰ ਸਾਰਾ ਸੰਸਾਰ ਜਿਉਂਦਾ ਪਿਆ ਪਰ ਜਿਉਂਦਾ ਪਤਾ ਨਹੀਂ ਕਿਸੇ ਨੂੰ ਸਾਧ ਸੰਗਤ ਚ ਖਿਮਾ ਰੱਖਣਾ ਇਸ ਗੱਲ ਦਾ। ਹਜ਼ੂਰ ਪਾਤਸ਼ਾਹ ਨੇ ਗੁਰਬਾਣੀ ਚ ਬੜਾ ਕੁਝ ਦੱਸਿਆ ਹੈ, ਬੜਾ ਸਮਝਾਉਣ ਦਾ ਯਤਨ ਕੀਤਾ ਹੈ। ਇਸ ਵਾਸਤੇ ਭਾਵੇਂ ਆਪਾਂ ਜਿਉਂਦੇ ਹਾਂ ਪਏ ਪਰ ਜਿਉਂਦਿਆਂ ਚ ਮਰਜ਼ ਕੀਤੇ ਵੀ ਸੋ ਜੀਵ ਆ ਜਿਸ ਮਨ ਵਸਿਆ ਸੋਏ, ਉਹ ਜਿਉਂਦਾ ਪਿਆ ਸਾਧ ਸੰਗਤ ਚ, ਜਿਹੜੇ ਭਗਵਾਨ ਦੇ ਨਾਮ ਨਾਲ ਜੁੜੇ ਨੇ ਗੁਰੂ ਦੇ ਪਿਆਰੇ, ਜਿਹੜੇ ਸਾਧ ਸੰਗਤ ਨਾਲ ਜੁੜੇ ਨੇ ਸਾਧ ਸੰਗਤ ਚ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਪਏ ਜਿਨ੍ਹਾਂ ਨੇ ਇਸ ਆਪਣੇ ਪੇਕੇ ਇਸ ਮਾਤ ਲੋਕ ਦੇ ਉੱਤੇ ਆ ਕੇ ਕੋਈ ਚੱਜ ਸਿੱਖਿਆ, ਜਦੋਂ ਉਹਨਾਂ ਨੇ ਦਰਗਾਹ ਚ ਜਾਣਾ ਨਾ ਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਰੇਰੇ ਦਰਗਾਹ ਕਹਿ ਨਾ ਕੋ ਆਓ ਬੈਠ ਆਦਰ ਸੁਭ ਦੇਊ ਸਾਧ ਸੰਗਤ ਚ, ਕਿਉਂਕਿ ਉਹਨਾਂ ਨੇ ਚੱਜ ਸਿੱਖਿਆ ਸਾਧ ਸੰਗਤ ਚ। ਉਹ ਆਪਣਾ ਜੀਵਨ ਚੱਜ ਨਾਲ ਬਤੀਤ ਕਰਕੇ ਆਏ ਨੇ, ਆਪਣਾ ਜੀਵਨ ਜਿਹੜਾ ਸੀ ਉਹ ਸੁੱਖ ਨਾਲ ਬਤੀਤ ਕਰਕੇ ਆਏ ਨੇ ਸਾਧ ਸੰਗਤ ਚ। ਇਸ ਵਾਸਤੇ ਸੱਜਣੋ ਇਸ ਸੰਸਾਰ ਤੋਂ ਆਪਾਂ ਨੇ ਸਾਰਿਆਂ ਚੱਲਣਾ, ਆਪਾਂ ਕਿਤੋਂ ਹੋਰ ਆਏ ਹਾਂ, ਇਸ ਵਾਸਤੇ ਆਪਾਂ ਸਦਾ ਇੱਥੇ ਬੈਠੇ ਨੇ। ਕਿਉਂਕਿ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜੀਵੋ ਲੱਖ ਵਰਿਆਂ ਜਾਂ ਕਰੋੜ ਵਰਿਆਂ ਇਸ ਤੋਂ ਵੱਧ ਜੀਵੋ ਫਿਰ ਵੀ ਅੰਤ ਮਰਨਾ, ਬੀਤੀ ਉਮਰ ਨੇਕੀ ਉਹ ਨਾ ਲਈ ਤਾਂ ਹੈ ਮਾਨੋ ਪਹੁੰਚਣਾ ਚਰਨ ਭਗਵੰਤ ਮਰਨਾ, ਉਹ ਭਾਗ ਹਨ ਜੇਕਰ ਨਸੀਬ ਹੋਵੇ ਅੰਦਰ ਗ੍ਰਿਸਤ ਰਹਿ ਕੇ ਵਾਂਗਰ ਸੰਤ ਮਰਨਾ, ਪਾਪਾ ਲਈ ਜਿਉਣਾ ਕਿਹੜੇ ਕੰਮ ਬੀਬਾ ਤੇ ਚੰਗਾ ਇਸ ਨਾਲੋਂ ਸੋਭਾਵੰਤ ਮਰਨਾ। ਸਾਧ ਸੰਗਤ ਚ ਇਸ ਵਾਸਤੇ ਪ੍ਰਾਰਥਨਾ ਕਰਦਾ ਪਿਆ ਪਾਪਾਂ ਐਸ਼ਾਂ ਬਦੀਆਂ ਐਬਾਂ ਨਾਲ ਭਰਿਆ ਨੇਕੀਹੀਨ ਜੀਵਨ ਉਹ ਵੀ ਜਿਉਣ ਕਾਹਦਾ, ਸਾਰੇ ਜਿਉਂਦੇ ਨੇ ਪਏ ਸਾਧ ਸੰਗਤ ਚ। ਪਰ ਮਹਾਤਮਾ ਕਹਿੰਦੇ ਨੇ ਪਾਪਾਂ ਐਸ਼ਾਂ ਬਦੀਆਂ ਐਬਾਂ ਨਾਲ ਭਰਿਆ ਨੇਕੀਹੀਨ ਜੀਵਨ ਉਹ ਵੀ ਜਿਉਣ ਕਾਹਦਾ, ਕਰਕੇ ਪਾਪ ਭਰ ਢਿੱਡ ਤਰ ਟੰਗ ਸੁੱਤੇ ਚੰਗਾ ਕਾਮਣਾ ਕੋ ਵੀ ਜਿਉਣ ਕਾਹਦਾ। ਬੜੇ ਤੁਸੀਂ ਐਸ਼ ਨਾ ਸੁਣਦਾ ਪਏ ਮਨੁੱਖ, ਤੇ ਮਹਾਤਮਾ ਕਹਿੰਦੇ ਨੇ ਕਰਕੇ ਪਾਪ ਭਰ ਢਿੱਡ ਤਰ ਟੰਗ ਸੁੱਤੇ ਚੰਗਾ ਕਾਮਣਾ ਕੋ ਉਹ ਵੀ ਜਿਉਣ ਕਾਹਦਾ, ਰੋਂਦੇ ਰਹੇ ਹਰ ਹਾਲ ਨਾਲ ਸ਼ੁਕਰ ਕੀਤਾ ਮਰ ਗਏ ਕੱਖ ਨੀ ਬਣਿਆ ਕੀ ਕਰਾਂਗੇ ਕਿੱਥੋਂ ਖਾਵਾਂਗੇ। ਉੱਠਦਾ ਵੀ ਉਹ ਗੱਲ ਸਾਧ ਸੰਗਤ ਚ, ਸੁੱਤਾ ਵੀ ਕਲਪੀ ਜਾਂਦਾ ਸਾਧ ਸੰਗਤ ਚ, ਕਲਪੀ ਜਾਂਦਾ। ਕਹਿੰਦੇ ਰੋਂਦੇ ਰਹੇ ਹਰ ਹਾਲ ਨਾਲ ਸ਼ੁਕਰ ਕੀਤਾ ਚੀਕਣ ਵਿੱਚ ਬੀਤੇ ਉਹ ਵੀ ਜਿਉਣ ਕਾਹਦਾ, ਤੇ ਕੀਤੀ ਪ੍ਰਭੂ ਦੇ ਚਰਨ ਸਿਉ ਨਹੀਂ ਪ੍ਰੀਤੀ ਆਖਰ ਪਏ ਨਰਕੀ ਉਹ ਵੀ ਜਿਉਣ ਕਾਹਦਾ। ਸਾਧ ਸੰਗਤ ਚ ਇਸ ਵਾਰ ਅਸ ਪ੍ਰਾਰਥਨਾ ਕਰਦਾ ਪਿਆ ਸੱਜਣੋ ਆਪਾਂ ਆਪਣੇ ਅਧੂਰਾਪਣ ਨੂੰ ਦੂਰ ਕਰਨ ਦੇ ਵਾਸਤੇ ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਆਪਣੇ ਅਧੂਰਾਪਣ ਨੂੰ ਦੂਰ ਕਰਨ ਦੇ ਵਾਸਤੇ ਆਪਾਂ ਕਥਾ ਕੀਰਤਨ ਸਾਧੂ ਦਾ ਉਪਦੇਸ਼ ਸਰਵਣ ਕਰਦੇ ਹਾਂ। ਜੋੜੋ ਮਨਾਂ ਨੂੰ, ਆਪ ਸਰਵਣ ਕਰਦੇ ਆ ਰਹੇ ਹੋ ਕਲਯੁਗ ਦੇ ਰਹਿਬਰ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਗਮਨ ਦਿਹਾੜਾ ਸਾਧ ਸੰਗਤ ਚ। ਉਸ ਦਿਹਾੜੇ ਦੇ ਅਨੁਸਾਰ ਆਪ ਜੀ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੋਏ ਨੇ ਸਾਧ ਸੰਗਤ ਚ ਛੇਵੇਂ ਪਾਤਸ਼ਾਹ, ਭਾਈ ਬਿਧੀ ਚੰਦ ਦੇ ਭਾਈ ਜੇਠ ਨੇ ਪ੍ਰਾਰਥਨਾ ਕੀਤੀ ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਇਸ ਸੰਸਾਰ ਤੇ ਆਉਣ ਦਾ ਕਾਰਨ ਕੀ ਸੀ, ਆਪ ਜਿਸ ਦਿਨ ਤੋਂ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਪ ਜੀ ਨੇ ਆਗਮਨ ਦਿਹਾੜਾ ਮਨਾਇਆ ਉਸ ਦਿਨ ਤੋਂ ਲੈ ਕੇ ਸਰਵਣ ਕਰਦੇ ਆ ਰਹੇ ਹੋ ਗੁਰੂ ਦੇ ਪਿਆਰਿਓ। ਹੁਣ ਅੱਜ ਦਾ ਪ੍ਰਕਰਨ ਜਿਹੜਾ ਤੁਹਾਡਾ ਉਹ ਭਾਈ ਜੇਠੇ ਤੇ ਭਾਈ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਚ ਪ੍ਰਾਰਥਨਾ ਕੀਤੀ ਹੈ, ਐ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਸਾਨੂੰ ਇਹ ਦੱਸੋ ਭਈ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਹੋਏ ਨੇ ਇਹ ਕਿਹੜੇ ਵੰਸ਼ ਦੇ ਵਿੱਚ ਸੰਸਾਰ ਸੰਗਤ ਚ। ਬਹੁਤ ਤੁਹਾਡੇ ਇਹ ਖੋਜ ਭਰਪੂਰ ਅੱਜ ਦਾ ਪ੍ਰਕਰਨ ਹੈ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਕਿਸ ਵੰਸ਼ ਦੇ ਵਿੱਚੋਂ ਸਨ, ਭਾਵ ਇਹ ਸਾਰਾ ਹੋ ਸਕਦਾ ਜੋ ਸੰਪੂਰਨ ਨਾ ਹੋਵੇ ਸਾਧ ਸੰਗਤ ਚ, ਮੈਂ ਯਤਨ ਕਰਾਂਗਾ ਜ਼ਰੂਰ। ਪਰ ਸੰਸਾਰ ਦੇ ਵਿੱਚ ਜਿਹੜਾ ਹਿੰਦੂ ਤੇ ਸਿੱਖ ਦੇ ਬਾਰੇ ਆਪਾਂ ਇਹਨੂੰ ਅੰਤਰ ਕਹਿੰਦੇ ਹਾਂ ਪਏ ਸਾਧ ਸੰਗਤ ਚ, ਹਿੰਦੂ ਹੋਰ ਨੇ ਤੇ ਸਿੱਖ ਹੋਰ ਨੇ। ਇਹ ਭਾਈ ਸਾਹਿਬ ਭਾਈ ਇਹ ਮਣੀ ਸਿੰਘ ਗੁਰਬਿਲਾਸ ਪਾਤਸ਼ਾਹ ਛੇਵੀਂ ਦੀ ਕਥਾ ਤੁਸੀਂ ਸਰਵਣ ਕਰ ਰਹੇ ਹੋ ਗੁਰੂ ਦੇ ਪਿਆਰੇ, ਉਹਦੇ ਤੇ ਅਨੁਸਾਰ ਉਹ ਕਹਿੰਦੇ ਨੇ ਨਹੀਂ ਆਪਾਂ ਇੱਕ ਹੀ ਆ ਸਾਧ ਸੰਗਤ ਚ, ਨਵਾਂ ਨਮਾਸ ਕਦੇ ਵੱਖ ਨਹੀਂ ਹੁੰਦੇ ਗੁਰੂ ਦੇ ਪਿਆਰੇ। ਪਾਣੀ ਚ ਡਾਂਗ ਮਾਰਿਆ ਪਾਣੀ ਦੋ ਨਹੀਂ ਹੋ ਜਾਂਦੇ ਗੁਰੂ ਦੇ ਪਿਆਰੇ, ਇਹ ਕੋਈ ਬਾਤ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਦੇ ਵਾਕ ਅਨੁਸਾਰ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਤੇ ਭਾਈ ਵਿਧੀ ਚੰਦ ਜੀ ਦਾ ਸ਼ੰਕਾ ਨਿਵਰਤ ਕਰਨ ਦੇ ਵਾਸਤੇ ਇਹ ਗ੍ਰੰਥਾਂ ਕਾ ਜਿਸ ਤਰ੍ਹਾਂ ਬਿਆਨ ਕਰਨਗੇ। ਆਪ ਸਾਰੇ ਸੱਜਣਾਂ ਦੇ ਚਰਨਾਂ ਚ ਬੇਨਤੀ ਹੈ, ਰਸਨਾ ਕਰਕੇ ਗੁਰ ਸਿਮਰਨ ਕਰੋ ਤੇ ਸਰਵਣਾ ਕਰਕੇ ਇਸ ਲੋਕ ਤੇ ਇਸ ਪਰਲੋਕ ਨੂੰ ਸਫਲ ਕਰਨ ਦੇ ਵਾਸਤੇ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਉਪਦੇਸ਼ ਕਰਨਗੇ, ਆਪ ਉਸ ਨੂੰ ਸਰਵਣ ਕਰੋ।
ਕਾਲ ਪੁਰਖ ਸਭ ਆਦ ਪਛਾਨੋ,
ਜਿਹੜਾ ਆਗਮਨ ਦਾ ਕਾਰਨ ਸੀ ਉਹ ਆਪ ਸਰਵਣ ਕਰ ਚੁੱਕੇ ਹੋ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਉਂਦਾ ਜਿਹੜਾ ਕਾਰਨ ਸੀ ਉਹ ਆਪ ਸਰਵਣ ਕਰ ਚੁੱਕੇ ਹੋ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਅਕਾਲ ਪੁਰਖ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਸਾਧ ਸੰਗਤ ਚ, ਭਾਵ ਉਹਦੀ ਜਦੋਂ ਆਪਣੀ ਇੱਛਾ ਹੋਈ।
ਮਹਾਮਾਏ ਤੇ ਇੱਛਾ ਜਾਨੋ,
ਇਹ ਜਿਹੜੀ ਉਹਦੀ ਮਾਇਆ ਨੇ ਉਹਦੀ ਆਪਣੀ ਇੱਛਾ ਸਾਧ ਸੰਗਤ ਚ। ਮਨੁੱਖਤਾ ਦੀ ਰਚਨਾ, ਬਨਸਪਤੀ ਦੀ ਰਚਨਾ, ਪੌਣ ਪਾਣੀ ਦੀ ਰਚਨਾ, ਇਹ ਉਹਦੀ ਆਪਣੀ ਮਾਇਆ ਬਣਾਈ ਹੋਈ ਹੈ।
ਬਿਸਨ ਕਮਲ ਚਿਤਰਾਨਣ,
ਉਸ ਅਕਾਲ ਪੁਰਖ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਦੀ ਇੱਛਾ ਹੋਈ, ਉਹਦੀ ਮਾਇਆ ਉਸਨੇ ਆਪਣੀ ਵਰਤਾਈ। ਤੇ ਕਹਿੰਦੇ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਇਹ ਤਿੰਨ ਦੇਵਤੇ ਬਣਾ ਤੇ ਸਾਧ ਸੰਗਤ ਚ। ਆਪ ਗੁਰਬਾਣੀ ਪੜ੍ਹਦੇ ਹੋ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਬੜਾ ਧਿਆਨ ਦੇਣਾ ਸਾਧ ਸੰਗਤ ਚ, ਜਿਹੜੇ ਕਿਸੇ ਗੁਰੂ ਵਾਲੇ ਨੇ, ਜਿਹੜੇ ਕਿਸੇ ਟਕਸਾਲ ਚੋਂ ਲੰਘੇ ਨੇ, ਉਹਨਾਂ ਨੂੰ ਇਹ ਪਾਠ ਸ਼ੁੱਧ ਕਰਨ ਤੇ ਬਾਕੀ ਸਾਰੇ ਅਨਰਥ ਕਰੀ ਜਾਂਦੇ ਪਏ। ਆਪਾਂ ਸਾਧ ਸੰਗਤ ਚ ਅਨਰਥ ਕਰਨੇ ਪਏ ਗੁਰੂ ਦੇ ਪਰ ਦੀਵਾਨ ਪਾਠ ਕਰਦੇ, ਦੀਵਾਨ ਪਾਠ ਕੋਈ ਨਹੀਂ ਸਾਧ ਸੰਗਤ ਚ। ਲਾਏ ਦੀ ਬਾਣ ਵੱਖਰਾ ਪਾਠ ਹੈ ਗੁਰੂ ਦੇ ਪਿਆਰੇ। ਇਸ ਵਾਸਤੇ ਉਸ ਅਕਾਲ ਪੁਰਖ ਨੇ ਕੀ ਕੀਤਾ, ਇੱਕ ਤਿੰਨ ਦੇਵਤੇ ਤਿਆਰ ਕਰ ਦਿੱਤੇ, ਇੱਕ ਪੈਦਾ ਕਰਨ ਵਾਲਾ, ਇੱਕ ਪਾਲਣ ਕਰਨ ਵਾਲਾ ਤੇ ਸ਼ਿਵ ਜੀ ਭਗਵਾਨ ਖੈ ਕਰਨ ਵਾਲੇ। ਇਹ ਉਸ ਅਕਾਲ ਪੁਰਖ ਰਚਨਾ ਕੀਤੀ ਆਪਣੀ।
ਅਤਰ ਕਸਬ ਰਵ ਸੁਤ ਪੂਮਨ,
ਉਸ ਅਕਾਲ ਪੁਰਖ ਨੇ ਫਿਰ ਰਿਸ਼ੀ ਮੁਨੀ ਪੈਦਾ ਕਰਤੇ, ਜਿਹੜਾ ਅਤਰ ਇੱਕ ਹੋਇਆ, ਕਸ਼ਪ ਹੋਇਆ, ਭਾਵ ਸੂਰੀ ਦਾ ਪੁੱਤਰ, ਧਰਮ ਰਾਜ ਦਾ ਪੁੱਤਰ ਸੂਰਜ, ਇਹ ਉਸ ਅਕਾਲ ਪੁਰਖ ਨੇ ਪੈਦਾ ਕਰ ਦਿੱਤੇ।
ਇਖਵਾਕ ਪਯੋ ਰਗ ਅਜ ਪਰਦਾਨ,
ਇਹ ਸਤਜੁਗ ਦੀ ਕਥਾ ਗ੍ਰੰਥਾਕਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਲੱਗੇ ਨੇ ਸਾਧ ਸੰਗਤ ਜੀ। ਸਤਿਗੁਰ ਸੱਚੇ ਪਾਤਸ਼ਾਹ ਬੜੀ ਕਿਰਪਾ ਕਰਦੇ ਨੇ। ਇਹ ਜਿਹੜਾ ਹਜ਼ੂਰ ਪਾਤਸ਼ਾਹ ਨੇ ਆਪਾਂ ਨੂੰ ਗਿਆਨ ਦਾ ਭੰਡਾਰ, ਗਿਆਨ ਦਾ ਸਮੁੰਦਰ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੇ ਨੇ, ਇਹਦਾ ਕੋਈ ਕੀਮਤ, ਇਹਦਾ ਕੋਈ ਅੰਤ, ਇਹਦੇ ਕੋਈ ਤੁਲਨਾ ਕਰ ਸਕਦਾ ਸਾਧ ਸੰਗਤ ਚ? ਪਰ ਸਾਡੇ ਜੀਆਂ ਦੇ ਮਾੜੇ ਕਰਮ ਨੇ ਫਿਰ ਵੀ ਨੀ ਸੀ ਸੁਧਰਦੇ ਪਏ ਸਾਧ ਸੰਗਤ ਚ, ਫਿਰ ਵੀ ਨੀ ਸੁਧਰਦੇ ਪਏ ਗੁਰੂ ਦੇ ਪਿਆਰਿਓ। ਏਡਾ ਭੰਡਾਰ ਆ ਸਾਡੇ ਕੋਲ ਗਿਆਨ ਦਾ ਗੁਰੂ ਦੇ ਪਿਆਰਿਓ, ਫਿਰ ਵੀ ਆਪਾਂ ਨੀ ਚੱਲਦੇ ਪਏ ਸਾਧ ਸੰਗਤ ਜੀ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਹ ਕਿਰਪਾ ਕਰਦੇ ਨੇ ਪਏ ਭਈ ਕਿਸੇ ਪ੍ਰਕਾਰ ਦਾ ਕਿਸੇ ਜੀਵ ਦੇ ਅੰਦਰ ਸ਼ੰਕਾ ਨਾ ਹੋਵੇ। ਭਾਵ ਅੱਜ ਦੇ ਦਿਨ ਤੋਂ ਲੈ ਕੇ, ਅੱਜ ਦੇ ਮਹੀਨੇ ਤੋਂ ਲੈ ਕੇ 43,20,000 ਸਾਲ ਤੋਂ ਗੁਰੂ ਹਰਗੋਬਿੰਦ ਸਿੰਘ ਨੇ ਆਪਣੀ ਗੱਲ ਸ਼ੁਰੂ ਕੀਤੀ ਹੈ ਸਾਧ ਸੰਗਤ ਚ, ਇਹਨੇ ਚਿਰ ਤੋਂ ਸ਼ੁਰੂ ਕੀਤੀ ਹੈ ਗੁਰੂ ਦੇ ਪਿਆਰੇ। ਸਤਜੁਗ ਦੀ ਰਾਜਾ ਇਖਵਾਕ ਹੋਇਆ ਸਾਧ ਸੰਗਤ ਚ, ਇਹ ਵੀ ਗ੍ਰੰਥਾਕਾਰ ਨਿਰਣਾ ਕੀਤਾ। ਆਹ ਜਿਹੜਾ ਸਾਡਾ ਸਿੱਖੀ ਦਾ ਕੇਂਦਰ ਹੈ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਇਹ ਜਿਹੜਾ ਸਰੋਵਰ ਹੈ ਨਾ, ਇੱਥੇ ਰਾਜੇ ਇਖਵਾਕ ਨੇ ਸਜਣੋ ਜਦੋਂ ਆਪਣੀ ਹੋਂਦ ਵਿੱਚ ਆਇਆ, ਦਾਨੰ ਪਰਾਪੂਰ ਬੇਨ ਪਚੰਤੇ ਮਹੀਪਤੇ, ਜਿਹੜੇ ਧਰਤੀ ਦੇ ਖਸਮ ਬਣਦੇ ਨੇ, ਧਰਤੀ ਦੇ ਮਾਲਕ ਬਣਦੇ ਨੇ, ਸਾਰੇ ਦਾਨ ਪੁੰਨ ਦੇ ਕੀਤੇ ਦਾ ਕਰਮ ਹੈ ਫਲ ਉਹਨਾਂ ਦਾ ਸਾਧ ਸੰਗਤ ਚ। ਰਾਜੇ ਇਖਵਾਕ ਨੇ ਇਹ ਜਿਹੜਾ ਕਿ ਸਰੋਵਰ ਹੈ ਨਾ, ਇੱਥੇ ਹਮਨ ਕੁੰਡ ਕੀਤੇ, ਇਹਦਾ ਹਮਨ ਕੁੰਡ ਬਣਾਇਆ ਹਮਨ ਕਰਨ ਵਾਸਤੇ ਸਾਧ ਸੰਗਤ ਚ। ਜੇ ਤੁਸੀਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੂੰ ਪੜੋਗੇ ਗੁਰੂ ਦੇ ਪਿਆਰੇ ਹੋ, ਕਿਉਂਕਿ ਅੱਜ ਤਬਦੀਲੀ ਬੜੀ ਆ ਰਹੀ ਹੈ ਗ੍ਰੰਥਾਂ ਦੇ ਵਿੱਚ, ਅੱਜ ਸਾਡਾ ਟਕਰਾਓ ਬੜਾ ਹੋ ਰਿਹਾ ਗੁਰੂ ਦੇ ਪਿਆਰੇ ਹੋ। ਪਰ ਕੀਤਾ ਕੁਛ ਨਹੀਂ ਜਾ ਸਕਦਾ, ਨਾ ਇਹਦਾ ਕੋਈ ਉਪਾਅ ਹੋ ਸਕਣਾ ਗੁਰੂ ਦੇ ਪਿਆਰੇ, ਕਿਉਂਕਿ ਉਹਨਾਂ ਗ੍ਰੰਥਾਂ ਨੂੰ ਭੰਨ ਤਰੋੜ ਮਰੋੜ ਤੇ ਯਤਨ ਕੀਤਾ ਜਾਂਦਾ ਪਿਆ। ਇਸ ਵਾਸਤੇ ਜਦੋਂ ਤੁਸੀਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀਆਂ ਪਿਛਲੀਆਂ ਐਡੀਸ਼ਨਾਂ ਪੜੋਗੇ ਤੇ ਉਹਨਾਂ ਨੇ ਸਿੱਧ ਕਰ ਦਿੱਤਾ ਇਹ ਰਾਜੇ ਇਖਵਾਕ ਨੇ ਇਹ ਹਮਨ ਕੁੰਡ ਬਣਾਇਆ ਸੀ ਸਾਧ ਸੰਗਤ ਚ। ਜਿਸ ਤਰ੍ਹਾਂ ਦਸ਼ਮੇਸ਼ ਪਾਤਸ਼ਾਹ ਨੇ ਹਮਨ ਕੀਤਾ ਨਾ ਨੈਣਾ ਦੇਵੀ ਪਰਬਤ ਦੇ ਉੱਤੇ ਗੁਰੂ ਦੇ ਪਿਆਰੇ ਹੋ, ਇਸ ਤਰ੍ਹਾਂ ਰਾਜੇ ਇਖਵਾਕ ਨੇ ਇਹਦਾ ਸਾਰਾ ਸਰੋਵਰ, ਕਿਉਂ ਇਹ ਹੈ ਧਰਤੀ ਦਾ ਯੰਤਰ ਜਿਹਨੂੰ ਆਪਾਂ ਹਮਨ ਕਰਦੇ ਹਾਂ ਸਾਧ ਸੰਗਤ ਚ, ਇਹਨੂੰ ਧਰਤੀ ਦਾ ਯੰਤਰ ਕਹਿੰਦੇ ਨੇ ਗੁਰੂ ਦੇ ਪਿਆਰੇ ਹੋ। ਰਿਸ਼ੀਆਂ ਮੁਨੀਆਂ ਕਰਦੇ ਆਏ, ਜੇ ਮੈਂ ਇਸ ਪਾਸੇ ਚੱਲ ਪਏ ਹੋਏ ਆਪਣਾ ਗੱਲ ਲੰਬੀ ਹੋ ਜਾਏਗੀ ਸਾਧ ਸੰਗਤ ਜੀ। ਉਸ ਰਾਜੇ ਖੁਆਕ ਨੇ ਇਹ ਜਿਹੜਾ ਸਰੋਵਰ ਹੈ ਇੱਥੇ ਹਵਨ ਕੁੰਡ ਬਣਾ ਕੇ ਜਿਹੜੇ ਕਿ ਆਕਾਸ਼ਾਂ ਦੇ ਦੇਵ ਸਨ ਉਹ ਵੀ ਆ ਕੇ ਹਾਜ਼ਰੀ ਭਰੀ ਆ ਕੇ ਉਹਨਾਂ ਨੇ ਸਾਧ ਸੰਗਤ ਚ। ਉਸ ਰਾਜੇ ਇਖਵਾਕ ਜਿਹੜਾ ਕਿ ਸਤਯੁਗ ਦੇ ਵਿੱਚ ਹੋਇਆ
ਇਹ ਤੇ ਦਸ਼ਰਤ ਅਤ ਬਲਵਾਨ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੋਟੀ ਮੋਟੀ ਜੀ ਗੱਲ ਕਰਦੇ ਨੇ ਸਾਧ ਸੰਗਤ ਚ। ਤ੍ਰੇਤਾ ਯੁਗ ਆ ਗਿਆ, ਤ੍ਰੇਤੇ ਯੁਗ ਦੇ ਵਿੱਚ ਰਾਜਾ ਦਸ਼ਰਥ ਜੀ ਆ ਗਏ
ਜੀ। ਸਭ ਤਿੰਨ ਕੀ ਕਥਾ ਸੁਣਾਉਂ।
ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਇਹ ਭਾਈ ਜੇਠਾ ਤੇ ਭਾਈ ਬਿਧੀਆ, ਜੇ ਮੈਂ ਸਾਰੀ ਪੁਸ਼ਤ ਪੁਸ਼ਤ ਅਨੁਸਾਰ ਇਹ ਕਥਾ ਸੁਣਾਵਾਂ, ਜੇ ਮੈਂ ਗੱਲ ਆਖਾਂ
ਗ੍ਰੰਥ ਵੱਢਣ ਤੇ ਅਦ ਕਢਣਾ।
ਬਹੁਤ ਗ੍ਰੰਥ ਵੱਧ ਜਾਏਗਾ ਸਾਧ ਸਿੰਘ ਜੀ, ਬੜਾ ਬੜਾ ਸਮਾਂ ਲੱਗੇਗਾ।
ਤੇ ਸੁਤ ਭਾਈ ਰਾਮ ਅਵਤਾਰਾ।
ਕਹਿੰਦੇ ਨੇ ਉਹ ਦਸ਼ਰਥ ਰਾਜੇ ਦੇ ਪੁੱਤਰ ਭਗਵਾਨ ਸ੍ਰੀ ਰਾਮ ਚੰਦਰ ਜੀ ਹੋਏ।
ਕੌਣ ਕਥੇ ਤੇ ਚਰਿਤੇ ਅਪਾਰਾ।
ਜੋ ਉਹਨਾਂ ਨੇ ਆਪਣੇ ਵਕਤ ਦੇ ਅਨੁਸਾਰ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਹਾਇਓ। ਇਹ ਗੁਰਬਾਣੀ ਦਾ ਆਪਾਂ ਸਪਸ਼ਟ ਕਰਦੀ ਪਈ ਸਾਧ ਸਿੰਘ ਜੀ, ਭਾਵੇਂ ਤੇ ਆਪਾਂ ਕਿੰਤੂ ਕਰੀ ਜੀ ਸੰਸਾਰ ਦੇ ਲੋਕ ਕਰੀਏ ਕਰਦੇ ਨੇ ਪਏ ਤੇ ਗੁਰੂ ਦੇ ਪਿਆਰਿਓ, ਪਰ ਅਸੀਂ ਤੇ ਗੁਰਬਾਣੀ ਦੇ ਅਨੁਸਾਰ ਆਪਣੀ ਗੱਲ ਕਰਨੀ ਹੈ ਸਾਧ ਸੰਗਤ ਚ। ਗੁਰਬਾਣੀ ਨੇ ਮਾਨਤਾ ਦਿੱਤੀ ਹੈ ਗੁਰੂ ਦੇ ਪਿਆਰਿਓ, ਇਸ ਵਾਸਤੇ ਉਹ ਸ੍ਰੀ ਭਗਵਾਨ ਰਾਮ ਚੰਦਰ ਦੇ ਸਪੁੱਤਰ ਹੋਏ ਅੱਗੋਂ।
ਤੇ ਸੁਤ ਪਏ ਦੁਇ ਜਗ ਮਾਹੀ।
ਭਾਵ ਸ੍ਰੀ ਭਗਵਾਨ ਦਸ਼ਰਥ ਜੀ ਦੇ ਪੁੱਤਰ ਹੋਏ ਸ੍ਰੀ ਰਾਮ ਜੀ, ਤੇ ਰਾਮ ਜੀ ਦੇ ਦੋ ਪੁੱਤਰ ਅੱਗੋਂ ਹੋਏ।
ਲਹੂ ਕੁਸੂ ਭਾਰੀ ਬਲ ਬਾਹੀ,
ਜਿਨ੍ਹਾਂ ਦਾ ਨਾਂ ਲਹੂ ਤੇ ਕਸ਼ੂ ਆਖਿਆ ਗਿਆ ਹੈ।
ਭੋਗ ਭੂਮ ਨਿਜ ਧਾਮ ਗੇ ਸ੍ਰੀ ਰਾਮ ਅਵਤਾਰ।
ਇਸ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ। ਬ੍ਰਹਮਾਰ ਬਿਸ਼ਨ ਕੇਤੇ ਬੇਦਿਓ ਪੁਰਾਣ ਕੇਤੇ, ਸਿਮਰ ਸਮੂਨ ਕੈ ਹੋਏ ਹੋਏ ਬਤਏ ਹੈ। ਮੂਨ ਦੀ ਮਦਾਰ ਕੇਤੇ ਅੰਸਾ ਅਵਤਾਰ ਕੇਤੇ, ਅਸਨੀ ਕੁਮਾਰ ਕੇਤੇ ਕਾਲ ਬਸ ਪਏ ਹੈ। ਪੀਰਿਓ ਪੈਕੰਬਰ ਕੇਤੇ ਗਣੇ ਨਾ ਪਰਤੇ, ਤੇ ਭੂਮ ਹੀ ਤੇ ਹੋਏ ਕੈ ਫਿਰ ਭੂਮ ਹੀ ਮਿਲੇ। ਸ੍ਰੀ ਭਗਵਾਨ ਰਾਮ ਚੰਦਰ ਜੀ ਆਪਣੇ ਸਮੇਂ ਨੂੰ ਪੂਰਾ ਕਰਕੇ ਇਸ ਸੰਸਾਰ ਤੋਂ ਚਲੇ ਗਏ, ਦੇਹ ਦਾ ਉਹਲਾ ਕਰ ਗਏ।
ਸਿਆ ਸੁਤ ਪੁਨ ਰਾਜਾ ਪੈ ਦੋ ਪ੍ਰਾਤ ਬਲ ਤਾਰ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ, ਉਹ ਭਗਵਾਨ ਸ੍ਰੀ ਰਾਮ ਚੰਦਰ ਤੋਂ ਬਾਅਦ ਇਹ ਜਿਹੜੇ ਕਿ ਦੋਵੇਂ ਸ੍ਰੀ ਭਗਵਾਨ ਰਾਮ ਚੰਦਰ ਸੁਪੁੱਤਰ ਸਨ, ਆਪਣੇ ਬਲ ਦੇ ਵਿੱਚ, ਆਪਣੀ ਹੋਂਦ ਦੇ ਵਿੱਚ, ਆਪਣੇ ਰਾਜ ਦੇ ਵਿੱਚ ਆਏ।
ਮਦਰ ਦੇਸ਼ ਕਾ ਭੂ ਤੋ ਇਕ ਤਾਂ ਸੁਦਾ ਦੋਏ ਰੂਪ ਅਪਾਰਾ।
ਜਦੋਂ ਤੁਸੀਂ ਗ੍ਰੰਥਾਂ ਨੂੰ ਪੜੋਗੇ, ਜਿਹੜਾ ਕਿ ਪੰਜਾਬ ਦਾ ਇਲਾਕਾ ਨੂੰ ਮਦਰ ਦੇਸ਼ ਆਖਿਆ ਗਿਆ ਸਾਧ ਸੰਗਤ ਚ, ਇਹ ਗ੍ਰੰਥਾਂ ਦੇ ਵਿੱਚ ਇਹਨੂੰ ਮਦਰ ਦੇਸ਼ ਕਹਿੰਦੇ ਨੇ। ਕਹਿੰਦੇ ਨੇ ਕਿ ਪੰਜਾਬ ਦੇ ਪੰਜਾਬ ਇਲਾਕੇ ਦਾ ਰਾਜਾ ਸਿੱਖ, ਉਹਦੀਆਂ ਦੋ ਬਹੁਤ ਖੂਬਸੂਰਤ ਕੰਨਿਆ ਸਨ।
ਸੋਏ ਬਰੀ ਦੋ ਪ੍ਰਾਤ ਤਬੇ ਪੁਰ ਬਾਂਧ ਲੀਏ ਤੇ ਠੌਰ ਮਜਾਰਾ।
ਉਹ ਜਿਹੜਾ ਮਦਰ ਦੇਸ਼ ਦਾ ਰਾਜਾ ਸੀ, ਉਸ ਦੀਆਂ ਦੋ ਕੰਨਿਆ ਸਨ, ਉਹ ਜੇ ਦੋਏ ਕੰਨਿਆ ਸਨ, ਇਹਨਾਂ ਦੋਨਾਂ ਦਾ ਸੰਸਾਰਿਕ ਸੰਬੰਧ ਹੋ ਗਿਆ।
ਬਾਂਧ ਕਸੂਰ ਕੁਸੂ ਅਤ ਸੁੰਦਰ ਰਾਜ ਸਾਜ ਸੁਤਾਏ ਸਵਾਰਾ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ, ਜਿਹੜਾ ਸੀ ਨਾ, ਫਿਰ ਪੰਕਤੀ ਆਖੋ ਜੀ,
ਬਾਂਧ ਕਸੂਰ ਕੁਸੂ ਅਤ ਸੁੰਦਰ,
ਜਿਹੜਾ ਸੀ ਨਾ ਪੁਰਾਣੇ ਬਜ਼ੁਰਗ ਤੁਸੀਂ ਬੈਠੇ ਹੋ, ਜਿਹੜਾ ਨਾ ਕਸੂਰ ਸ਼ਹਿਰ, ਇਹ ਜਿਹੜਾ ਸੀ ਨਾ ਸ੍ਰੀ ਭਗਵਾਨ ਰਾਮ ਚੰਦਰ ਜੀ ਦਾ ਸਪੁੱਤਰ ਕਸ਼ੂ, ਇਹ ਉਸਨੇ ਇਹਦੀ ਰਚਨਾ ਉਹਨੇ ਕੀਤੀ ਸੀ ਸਾਧ ਸੰਗਤ ਚ। ਕਸੂਰ ਸ਼ਹਿਰ ਦੇ ਗੁਰੂ ਦੇ ਪਿਆਰਿਓ, ਜਿਹੜਾ ਕਸ਼ੂ ਸੀ ਨਾ, ਇਹਨੇ ਕਸੂਰ ਦੀ ਭਾਵ ਰਚਨਾ ਕਰਕੇ ਤੇ ਆਪਣੀ ਰਾਜਧਾਨੀ ਕਸੂਰ ਬਣਾਇਆ। ਜਿਹੜਾ ਲਹੂ ਸੀ ਨਾ, ਇਹਨੇ ਲਾਹੌਰ ਦੀ ਰਚਨਾ ਕੀਤੀ ਸਾਧ ਸੰਗਤ ਚ, ਇਹਨੇ ਆਪਣੀ ਰਾਜਧਾਨੀ ਲਾਹੌਰ ਨੂੰ ਬਣਾ ਲਿਆ।
ਔਰ ਲਾਹੌਰ ਲਹੂ ਰਾਜ ਆਪਣ ਰਾਜ ਸਥਾਨ ਬੜੀ ਸ਼ਬ ਵਾਰਾ।
ਮਹਾਤਮਾ ਕਹਿੰਦੇ ਨੇ ਇਹ ਦੋਵੇਂ ਲਹੂ ਤੇ ਕਸ਼ੂ, ਕਸ਼ੂ ਜੈਸੀ ਕਸੂਰ, ਇਹਨੇ ਕਸੂਰ ਦੀ ਰਾਜਧਾਨੀ ਬਣਾ ਲਈ, ਉੱਥੇ ਰਹਿਣ ਲੱਗਾ। ਜਿਹੜਾ ਲਹੂ ਸੀ ਉਹ ਲਾਹੌਰ ਨੇ ਆਪਣੀ ਰਾਜਧਾਨੀ ਬਣਾ ਕੇ ਉੱਥੇ ਰਹਿਣ ਲੱਗਾ ਤੇ ਆਪਣਾ ਸਾਰਾ ਰਾਜ ਭਾਗ ਦਾ ਆਨੰਦ ਲੈਣ ਲੱਗੇ।
ਦੋਏ ਪੁਰੀ ਅਦ ਸੁੰਦਰ ਰਾਜਤ ਅਮਰਪੁਰੀ ਦੇਖ ਲੰਕ ਲਿਜਾ।
ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ, ਇਹ ਦੋਏ ਪੁਰੀਆਂ ਕਿਉਂਕਿ ਰਾਜਧਾਨੀਆਂ ਸਨ ਸਾਧ ਸੰਗਤ ਚ। ਜਿਵੇਂ ਤੁਸੀਂ ਆਪਣੀ ਰਾਜਧਾਨੀ ਨੂੰ ਸਵਾਰਨ ਦਾ, ਸੁਧਾਰਨ ਦਾ, ਸੁੰਦਰ ਬਣਾਉਣ ਦਾ ਯਤਨ ਕਰਦੇ ਹੋ, ਇਸੇ ਤਰ੍ਹਾਂ ਦੋਏ ਪੁਰੀਆਂ ਸੀ ਨਾ, ਜਿਹੜੀ ਸੀ ਨਾ ਅਯੁੱਧਿਆਪੁਰੀ ਭਾਵ ਇੰਦਰਪੁਰੀ, ਉਹਦੇ ਨਾਲੋਂ ਵੀ ਜ਼ਿਆਦਾ ਖੂਬਸੂਰਤ ਬਣਾਈਆਂ, ਤਸ਼ਬੀਹ ਦਿੱਤੀ ਹੈ ਸਾਧ ਸੰਗਤ ਚ, ਉਹਨਾਂ ਤਸ਼ਬੀਹ ਦਿੱਤੀ ਹੈ ਗੁਰੂ ਦੇ ਪਿਆਰਿਓ। ਭਾਵ ਇੰਨੀ ਇੰਦਰਪੁਰੀ ਵੀ ਨਹੀਂ, ਇੰਦਰਪੁਰੀ ਨਹੀਂ ਸੀ ਇਹ ਸੋਹਣੀ ਜਿੰਨੀ ਕਿ ਕਸ਼ੂ ਨੇ ਕਸੂਰ ਬਣਾਇਆ ਤੇ ਲਹੂ ਨੇ ਲਾਹੌਰ ਆਪਣਾ ਇਤਰ ਬਣ, ਇੰਨੀ ਸੁੰਦਰ ਬਣਾਈਆਂ।
ਰਾਜ ਕੀ ਸੁਖ ਮਾਣ ਤਾ ਜਗ ਦਾਨ ਕਰੇ ਅਸ ਕੌਣ ਗਣਾਵੇ।
ਇਹ ਫਿਰ ਰਾਜ ਲੱਗੇ ਕਰਨ ਸਾਧ ਸੰਗਤ ਚ, ਰਾਜ ਕਰਦੇ ਕਰਦੇ ਆਪਣਾ ਧਰਮ ਦਾ ਰਾਜ ਕਰਨ ਲੱਗੇ ਸਾਧ ਸੰਗਤ ਚ, ਉਹ ਧਰਮ ਕਰਦੇ ਕਰਦੇ ਆਪਣਾ ਦਾਨ ਤੇ ਪੁੰਨ ਕਰਨ ਲੱਗੇ ਗੁਰੂ ਦੇ ਪਿਆਰਿਓ। ਦਾਨ ਤੇ ਪੁੰਨ, ਇਹ ਜਦੋਂ ਆਪ ਸਤ ਸੰਗਤ ਵਿੱਚ ਆਓਗੇ, ਜਦੋਂ ਆਪ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਕਰੋਗੇ, ਫਿਰ ਪਤਾ ਲੱਗੇਗਾ ਦਾਨ ਕੀ ਚੀਜ਼ ਤੇ ਪੁੰਨ ਕੀ ਚੀਜ਼ ਹੈ ਸਾਧ ਸੰਗਤ ਚ। ਆਪਾਂ ਇਹਨਾਂ ਦੀ ਵਰਤੋਂ ਇੱਕ ਹੀ ਕਰੀ ਜਾਂਦੇ ਹਾਂ, ਆਪਾਂ ਇਹਨਾਂ ਦੇ ਅਰਥ ਇੱਕ ਹੀ ਕਰੀ ਜਾਂਦੇ ਹਾਂ, ਪਰ ਦਾਨ ਵੱਖਰੀ ਚੀਜ਼ ਹੈ ਤੇ ਪੁੰਨ ਵੱਖਰੀ ਚੀਜ਼ ਹੈ ਸਾਧ ਸੰਗਤ ਚ। ਕਹਿੰਦੇ ਨੇ ਦਾਨ ਤੇ ਪੁੰਨ ਲੱਗੇ ਕਰਨ ਗੁਰੂ ਸਾਹਿਬ, ਜੇ ਦੋ ਚੀਜ਼ ਤਾਂ ਦੋ ਥਾਂ ਵਰਤੀਆਂ ਗਈਆਂ ਨਾ, ਨਹੀਂ ਤੇ ਕੋਈ ਵਰਤ ਦਿੰਦੇ। ਦਾਨ ਤੁਹਾਡੇ ਮਨ ਦੀ ਅਵਸਥਾ ਬਣ ਗਈ ਹੈ, ਕੋਈ ਲੋੜਵੰਦ ਵੇਖਿਆ, ਕੋਈ ਗਰੀਬ ਵੇਖਿਆ, ਕੋਈ ਦੁਖੀ ਵੇਖਿਆ, ਕੋਈ ਪੇਟ ਤੋਂ ਭੁੱਖਾ ਵੇਖਿਆ, ਕੋਈ ਤਨ ਤੋਂ ਨੰਗਾ ਵੇਖਿਆ, ਉਹਦਾ ਜੋ ਉਹਨੂੰ ਲੋੜ ਅਨੁਸਾਰ ਉਹਦੀ ਲੋੜ ਪੂਰੀ ਕਰ ਦੇਣੀ, ਉਹਨੂੰ ਦਾਨ ਕਹਿੰਦੇ ਨੇ ਸਾਧ ਸੰਗਤ ਚ। ਕਿਸੇ ਭੈਣ ਦੀ, ਕਿਸੇ ਭਾਈ ਦੀ, ਕਿਸੇ ਬਜ਼ੁਰਗ ਦੀ ਸਲਾਹ ਨਹੀਂ ਲੈਣੀ ਤੇ ਉਹ ਕਰ ਦੇਣਾ ਸਾਧ ਸੰਗਤ ਚ। ਪੁੰਨ, ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਮੇਰਾ ਮੁੰਡਾ ਮੰਗਿਆ ਜਾਵੇ, ਮੇਰਾ ਦੇਹ ਦੀ ਤੰਦਰੁਸਤੀ ਹੋਵੇ, ਮੇਰਾ ਆਹ ਕਾਰਜ ਸੁਰ ਜਾਵੇ ਤੇ ਮੈਂ ਫਿਰ ਅਖੰਡ ਪਾਠ ਕਰਾਵਾਂਗਾ, ਮੈਂ ਸਾਧਾਂ ਦੇ ਘਰ ਚਰਨ ਪਵਾਵਾਂਗਾ, ਜਾਂ ਮੈਂ ਕੋਈ ਪਾਠ ਵਰਨੀ ਕਰਾਵਾਂਗਾ, ਉਹ ਜਿਹੜਾ ਤੁਸੀਂ ਕਰਦੇ ਉਹਨੂੰ ਪੁੰਨ ਕਹਿੰਦੇ ਨੇ ਸਾਧ ਸੰਗਤ ਚ। ਦਾਨ ਤੇ ਪੁੰਨ ਚ ਅੰਤਰ ਹੈ ਗੁਰੂ ਦੇ ਪਿਆਰੇ। ਇਸ ਵਾਸਤੇ ਦੋਵੇਂ ਰਾਜੇ ਲੱਗੇ ਦਾਨ ਤੇ ਪੁੰਨ ਕਰਨ, ਕਿਉਂਕਿ ਦਾਨੰ ਪਰਾਪੂਰ ਬੇਣ ਪਚਨ ਤੇ ਮਹੀਪ ਤੇ। ਸਜਣੋ, ਇਹ ਜਿਤਨਾ ਵੀ ਆਪਾਂ ਇੱਥੇ ਸੁੱਖ ਲੈਂਦੇ ਨਾ ਪਏ, ਇਹ ਸਾਰਾ ਮਨੁੱਖ ਦੇ ਦਾਨ ਕਰਮ ਦਾ ਫਲ ਹੈ ਸਾਧ ਸੰਗਤ ਚ, ਦਾਨ ਦਾ ਫਲ ਹੈ ਗੁਰੂ ਦੇ ਪਿਆਰੇ। ਇੱਕ ਨੇ ਪਰਾਲਬਧ ਕਰਮ, ਇੱਕ ਨੇ ਕਿਰੇਮਾਨ ਕਰਮ, ਇੱਕ ਨੇ ਸੰਚਿਤ ਕਰਮ ਸਾਧ ਸੰਗਤ ਚ। ਉਸ ਪਰਾਲਬਧ ਕਰਮ ਦੇ ਅਨੁਸਾਰ ਆਪਾਂ ਨੂੰ ਸੁੰਦਰਤਾ, ਆਪਾਂ ਨੂੰ ਹੁਸਨ, ਆਪਾਂ ਨੂੰ ਜਵਾਨੀ, ਆਪਾਂ ਨੂੰ ਮਾਣ, ਆਪਾਂ ਨੂੰ ਸਤਿਕਾਰ, ਇਹ ਪਰਾਲਬਧ ਕਰਮ ਅਨੁਸਾਰ ਮਿਲਿਆ ਸਾਧ ਸੰਗਤ ਚ। ਇੱਕ ਆਪਣੇ ਕਿਰੇਮਾਨ ਕਰਮ ਨੇ ਜਿਹੜੇ ਆਪਾਂ ਹੁਣ ਕਰਨੇ ਆ ਪਏ ਸਾਧ ਸੰਗਤ ਚ, ਇਹ ਜਿਉਂ ਜਿਉਂ ਤੁਸੀਂ ਕਰਦੇ ਹੋ ਪਏ ਇਸ ਧਰਮ ਕਰਮ, ਕਿਉਂਕਿ ਧਰਮ ਬੜੀ ਵੱਡੀ ਚੀਜ਼ ਹੈ ਸਾਧ ਸੰਗਤ ਚ, ਦਾਨ ਪੁੰਨ ਬੜੀ ਵੱਡੀ ਚੀਜ਼ ਹੈ। ਜਦੋਂ ਦਾਨ ਪੁੰਨ ਦਾ ਤੁਸਾਂ ਮਹਾਤਮਾ ਕਹਿੰਦੇ ਨੇ, ਜੇ ਤੁਸਾਂ ਵੇਖਣਾ ਕੀ ਅਸਾਂ ਕੋਈ ਧਰਮ ਕਰਮ ਕੀਤਾ, ਇਹ ਤੁਸਾਂ ਵੇਖਣਾ। ਸ਼ਾਸਤਰ ਕਹਿੰਦਾ ਜਿਸ ਤਰ੍ਹਾਂ ਕਹਿੰਦੇ ਨੇ ਹੱਥਾਂ ਤੇ ਸਰੋਂ ਜਮਾਈਦੀ ਹੈ ਨਾ, ਇਸ ਤਰ੍ਹਾਂ ਜਮਾ ਲਓ ਸਾਧ ਸੰਗਤ ਚ, ਵੇਖ ਲਓ ਤੁਸੀਂ। ਜਿਸ ਤਰ੍ਹਾਂ ਜੋਤਿਸ਼ ਵਿਦਿਆ ਦੱਸਦੀ ਹੈ ਨਾ, ਇਸ ਤਰ੍ਹਾਂ ਧਰਮ ਕਰਮ ਕਹਿੰਦੇ ਨੇ ਪਏ। ਇਸ ਸੰਸਾਰ ਦੇ ਵਿੱਚ ਇਹ ਤੁਸੀਂ ਇੱਕ ਬੀਜ ਬੀਜੋਗੇ ਤਾਂ ਉਹਨੂੰ ਇੱਕ ਫਲ ਪ੍ਰਾਪਤ ਹੋਵੇਗਾ ਸਾਧ ਸੰਗਤ ਚ। ਇੱਕ ਬੀਜ ਬੀਜੋਗੇ, ਕੋਈ ਬੀਜ ਲਓ, ਫਲਦਾਰ ਬੀਜ ਲਓ, ਅਨਾਜਦਾਰ ਬੀਜ ਲਓ, ਇੱਕ ਹੋਵੇਗਾ ਉਹਨੂੰ ਇੱਕ ਫਲ ਪ੍ਰਾਪਤ ਹੋਵੇਗਾ। ਪਰ ਧਰਮ ਗ੍ਰੰਥ ਕਹਿੰਦੇ ਨੇ ਪਏ ਇੱਕ ਧਰਮ ਦਾ ਇੱਕ ਐਸਾ ਬੀਜ ਹੈ, ਆਹ ਜਿਹੜਾ ਨਾ ਤੁਸੀਂ ਕਥਾ ਕੀਰਤਨ ਸਤਸੰਗ ਗੁਰਬਾਣੀ ਪੜ੍ਹਦੇ ਹੋ ਪਏ, ਨਿਤਨੇਮ ਕਰਦੇ ਹੋ ਪਏ, ਇਹ ਵੀ ਬੀਜ ਹੈ ਸਾਧ ਸੰਗਤ ਚ। ਇਹ ਤੁਸੀਂ ਬੀਜ ਬੀਜਦੇ ਹੋ ਪਏ ਗੁਰੂ ਦੇ ਪਿਆਰਿਓ, ਇਹ ਬੀਜ ਹੈ, ਇਹਦਾ ਨਾਂ ਸਤਸੰਗ ਹੈ ਪਰ ਹੈ ਬੀਜ ਸਾਧ ਸੰਗਤ ਚ, ਹੈ ਗੁਰਬਾਣੀ ਦਾ ਨਿਤਨੇਮ ਕਰਦੇ ਹੋ ਪਏ ਪਰ ਉਹ ਵੀ ਬੀਜ ਹੈ। ਤੁਸੀਂ ਮਾਲਾ ਫੇਰਦੇ ਹੋ ਪਏ ਉਹ ਵੀ ਬੀਜ ਹੈ, ਇਸ ਬੀਜ ਨੇ ਉੱਗਣਾ ਸਾਧ ਸੰਗਤ ਚ। ਇਹ ਜਿਹੜੀ ਸਰੀਰ ਹੈ ਨਾ, ਇਹ ਜਿਸ ਧਰਤੀ ਤੇ ਬੈਠੇ ਹੋ ਇਹਨੂੰ ਇਹ ਧਰਤੀ, ਇਹ ਤੇ ਆਪਾਂ ਧਰਤੀ ਕਹਿੰਦੇ ਕਹਿੰਦੇ ਆ, ਇਹ ਜਿਹੜਾ ਸਰੀਰ ਹੈ ਇਹ ਵੀ ਧਰਤੀ ਦਾ ਖਿਤਾਬ ਹੈ ਇਸ ਨੂੰ ਸਾਧ ਸੰਗਤ ਚ। ਇਹ ਜਿਹੜੀ ਆਪਾਂ ਨੂੰ ਦੇਹ ਮਿਲੀ ਹੈ ਨਾ, ਇਹ ਵੀ ਧਰਤੀ ਹੈ। ਇਹ ਜਿਹੜੀ ਧਰਤੀ ਹੈ ਇੱਥੇ ਫਲ ਫੁੱਲ ਅਨਾਜ ਉੱਗਣੇ ਨੇ, ਇਹ ਜਿਹੜੀ ਸਰੀਰ ਰੂਪੀ ਧਰਤੀ ਹੈ ਇੱਥੇ ਪੁੰਨ ਤੇ ਪਾਪ ਉੱਗਣਾ ਸਾਧ ਸੰਗਤ ਚ। ਬਹੁਤ ਧਿਆਨ ਦੇਣਾ ਇਸ ਗੱਲ ਦਾ ਗੁਰੂ ਦੇ ਪਿਆਰਿਓ, ਇਹ ਜਿਹੜੀ ਸਰੀਰ ਰੂਪੀ ਧਰਤੀ ਹੈ ਨਾ, ਇੱਥੇ ਪੁੰਨ ਤੇ ਪਾਪ ਉੱਗਣਾ। ਜਿਹੜਾ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਜੋ, ਜੋ ਬੀਜੈ ਸੋ ਉੱਗਵੈ ਖਾਂਦਾ ਜਾਣਾ ਜੀਓ। ਭਾਵ ਇਸ ਸੰਸਾਰ ਦੇ ਵਿੱਚ ਇਹ ਸਵਰਗ ਦਾ ਬੀਜ ਕਿਹੜਾ ਹੈ? ਪੁੰਨ ਕਰਮ ਕਰਨੇ ਸਾਧ ਸੰਗਤ ਚ। ਨਰਕ ਦਾ ਬੀਜ ਕਿਹੜਾ ਹੈ? ਪਾਪ ਕਰਮ ਕਰਨੇ ਸਾਧ ਸੰਗਤ ਜੀ। ਉਸ ਪੁੰਨ ਤੇ ਪਾਪ ਦਾ ਫਲ ਕੀ ਹੈ, ਪੁੰਨ ਦਾ ਭਾਵ ਕੀ ਹੈ, ਸੁਖ ਪ੍ਰਾਪਤ ਹੋਣਾ। ਇਹ ਜਿਹੜਾ ਪਾਪ ਹੈ ਇਹ ਆਪਣੇ ਕਰਮ ਦਾ ਫਲ ਹੈ ਸਾਧ ਸੰਗਤ ਚ, ਦੁੱਖ ਪ੍ਰਾਪਤ ਹੋਣਾ ਇਹ ਪਾਪ ਦਾ ਫਲ ਹੈ। ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਇੱਕ ਧਰਮ ਕਰਮ ਇੱਕ ਐਸਾ ਹੈ, ਬੀਜ ਇੱਕ ਹੈ ਤੈਨੂੰ ਫਲ ਸੱਤ ਲੱਗਦੇ ਨੇ ਸਾਧ ਸੰਗਤ ਚ। ਕਿੱਡਾ ਸਸਤਾ ਸੌਦਾ ਜੀ, ਫਿਰ ਨੀ ਆਪਾਂ ਕਰਦੇ ਗੁਰੂ ਦੇ ਪਿਆਰੇ। ਬੀਜ ਇੱਕ ਹੈ, ਫਲ ਇਹਦੇ ਫਲ ਸੱਤ ਸਾਧ ਸੰਗਤ ਚ, ਕਿਤਨਾ ਕਮਾਲ ਹੈ। ਉਹ ਗ੍ਰੰਥਾ ਕਰਕੇ ਦਾ ਸੁਣੋ, ਕਹਿੰਦੇ ਨੇ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ ਪੰਡਿਤ ਦੇਹ ਆਰੋਗ ਪੁੰਨ ਧਰਮ ਜਾਣ ਫਲ ਸੱਤ ਸਾਧ ਸੰਗਤ ਚ। ਸਾਰੇ ਮੇਰੀ ਗੱਲ ਸੁਣੀ ਜਾਓ ਤੇ ਨਾਲੇ ਆਪਣੇ ਆਪ ਤੇ ਵੇਖੀ ਜਾਓ, ਸਾਧ ਸੰਗਤ ਚ ਘਟਾਈ ਜਾਓ ਕਿ ਜੋ ਇਹ ਧਰਮ ਗ੍ਰੰਥਾਂ ਨੇ ਇਹ ਗੱਲਾਂ ਦੱਸੀਆਂ ਨੇ, ਵਕਤਾ ਕਹਿੰਦਾ ਪਿਆ ਮੇਰੇ ਤੇ ਮਿਲਦੀਆਂ ਨੇ। ਜੇ ਤੁਹਾਡੇ ਤੇ ਮਿਲਦੀਆਂ ਤੁਹਾਡਾ ਪੁਰਬਲਾ ਕਰਮ ਧਰਮ ਬਹੁਤ ਵੱਡਾ ਕੀਤਾ ਸਾਧ ਸੰਗਤ ਚ। ਤੇ ਜੇ ਕਿਸੇ ਪ੍ਰਕਾਰ ਦੀ ਕਮੀ ਹੈ ਨਾ ਤੇ ਉਹ ਅਕਾਲ ਪੁਰਖ ਕਹਿੰਦਾ ਪਿਆ ਭਈ ਇਹ ਜੀਵ ਤੈਨੂੰ ਮਨੁੱਖਾਂ ਦੇ ਦਿੱਤੀ ਹੈ ਤੇ ਹੁਣ ਆਪਣੀ ਕਮੀ ਕੱਢ ਲੈ ਤੂੰ। ਜੇ ਤੈਨੂੰ ਮਨੁੱਖਾਂ ਦੇ ਦਿੱਤੀ ਹੁਣ ਆਪਣੀ ਕਮੀ ਕੱਢ ਲੈ। ਸਾਰਿਆਂ ਤੋਂ ਪਹਿਲਾਂ ਧਰਮ ਕਰਮ ਦਾ ਕਿਹੜਾ ਫਲ ਹੈ? ਕਿਸੇ ਚੰਗੇ ਕੁਲ ਦੇ ਵਿੱਚ, ਕਿਸੇ ਚੰਗੇ ਪਰਿਵਾਰ ਦੇ ਵਿੱਚ, ਕਿਸੇ ਚੰਗੇ ਖਾਣ ਚ ਜਨਮ ਲੈਣਾ ਸਾਧ ਸੰਗਤ ਚ ਸਭ ਤੋਂ ਵੱਡਾ ਧਰਮ ਕਰਮ ਦਾ ਫਲ ਹੈ ਗੁਰੂ ਦੇ ਪਿਆਰਿਓ। ਇਹ ਤੁਹਾਡੀ ਚੋਣ ਨਹੀਂ ਹੈ। ਇਹ ਤੁਸੀਂ ਕਹਿ ਸਕਦੇ ਹੋ ਭਈ ਇਸ ਘਰ ਦੇ ਵਿੱਚ, ਇਸ ਕੁਲ ਦੇ ਵਿੱਚ, ਇਸ ਸ਼ਹਿਰ ਚ ਮੈਂ ਧੱਕੇ ਨਾਲ ਜਨਮ ਲਿਆ। ਕੋਈ ਆਖ ਸਕਦਾ ਸਾਡੇ ਚ ਸਾਧ ਸੰਗਤ ਜੀ? ਕੋਈ ਨਹੀਂ ਆਖ ਸਕਦਾ। ਇਹ ਤੁਹਾਡਾ ਧਰਮ ਕਰਮ ਹੈ ਗੁਰੂ ਦੇ ਪਿਆਰਿਓ। ਪਹਿਲਾਂ ਤੁਸੀਂ ਇਹ ਫੈਸਲਾ ਕਰੋ ਸਾਧ ਸੰਗਤ ਚ। ਫਿਰ ਇਹ ਜਿਹੜਾ ਹੁਸਨ ਹੈ, ਸੁੰਦਰਤਾ ਹੈ, ਜਵਾਨੀ ਹੈ, ਇਹ ਤੁਹਾਡੇ ਅਧੀਨ ਹੈ, ਤੁਹਾਡੇ ਵੱਸ ਹੈ। ਬੜਾ ਬੜਾ ਯਤਨ ਕਰਦੇ ਨੇ ਸੰਸਾਰ ਦੇ ਲੋਕ ਸੁੰਦਰ ਬਣਾਉਣ ਦੇ ਵਾਸਤੇ, ਸੁੰਦਰ ਬਣਨ ਦੇ ਵਾਸਤੇ, ਆਪਣੇ ਹੁਸਨ ਦੇ ਵਾਸਤੇ, ਜਵਾਨੀ ਦੇ ਵਾਸਤੇ ਬੜਾ ਯਤਨ ਕਰਦੇ ਨੇ। ਪਰ ਇੱਕ ਉਹ ਸੱਜਣ ਨੇ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਨੇ ਜਵਾਨੀ ਦਿੱਤੀ ਹੈ, ਸੁੰਦਰਤਾ ਦਿੱਤੀ ਹੈ, ਹੁਸਨ ਦਿੱਤਾ, ਉਹ ਜੇਵਰਾਂ ਦੇ ਮਸਾਜ ਨਹੀਂ ਸਾਧ ਸੰਗਤ ਚ, ਉਹ ਵਸਤਰਾਂ ਦੇ ਮਸਾਜ ਨਹੀਂ, ਉਂਝ ਸੋਹਣੇ ਲੱਗਦੇ ਨੇ ਪੇ ਗੁਰੂ ਦੇ ਪਿਆਰੇ। ਇਹ ਸਾਡੀ ਚੋਣ ਨਹੀਂ, ਇਹ ਤੁਹਾਡੇ ਧਰਮ ਕਰਮ ਦੀ ਪਿਛਲੀ ਚੋਣ ਹੈ। ਧਰਮ ਦਾ ਬੀਜ ਬੀਜਿਆ ਤੁਸੀਂ ਸਾਧ ਸੰਗਤ ਜੀ। ਜਿਨ੍ਹਾਂ ਨੂੰ ਹੁਸਨ ਮਿਲਿਆ, ਜਵਾਨੀ ਮਿਲੀ ਹੈ, ਸੁੰਦਰਤਾ ਮਿਲੀ ਹੈ, ਵੇਖੋ ਆਪਣੇ ਤੇ। ਜੇ ਤੁਹਾਡੇ ਤੇ ਮਿਲਦੀ ਹੈ ਤੁਹਾਡਾ ਪੁਰਬਲਾ ਕਰਮ ਬਹੁਤ ਕੀਤਾ ਸਾਧ ਸੰਗਤ ਚ। ਸ਼ੁਭ ਕੁਲ ਜਨਮ ਸਰੂਪ ਤਨ ਭੂਪ, ਇੱਕ ਹੈ ਹਾਈ ਸਕਿੱਲ ਦਾ ਰਾਜਾ ਹੋਣਾ ਸਾਧ ਸੰਗਤ ਚ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਤੁਹਾਡਾ ਗ੍ਰਿਸਤ ਮਾਰਗ ਇਹਨੂੰ ਯੋਗੀ ਰਾਜ ਦੱਸਿਆ ਸਾਧ ਸੰਗਤ ਚ। ਯੋਗੀ ਰਾਜ, ਗ੍ਰਿਸਤ ਮਾਰਗ ਚ ਆਪਣਾ ਜੀਵਨ ਬਤੀਤ ਕਰਨਾ ਤੇ ਗ੍ਰਿਸਤ ਮਾਰਗ ਸਾਰੇ ਫਲਾਂ ਦੀ, ਪਦਾਰਥਾਂ ਦੀ ਪ੍ਰਾਪਤੀ ਹੋਣੀ, ਇਹ ਵੀ ਇੱਕ ਰਾਜ ਆ ਤੁਹਾਡੇ ਵਾਸਤੇ। ਭਾਵ ਕਹਿੰਦੇ ਨੇ ਸ਼ੁਭ ਕੁਲ ਜਨਮ ਸਰੂਪ ਤਨ ਭੂਪ, ਭੋਗ ਆਪਣੀ ਲੋੜ ਖਲੋਵੇ ਨਾ ਤੇ ਕਿਸੇ ਕੋਲ ਮੰਗਣਾ ਨਾ ਪਵੇ ਸਾਧ ਸੰਗਤ ਚ। ਇਹ ਚੌਥਾ ਧਰਮ ਕਰਮ ਦਾ ਫਲ ਹੈ ਗੁਰੂ ਦੇ ਪਿਆਰੇ। ਅਪਤ, ਨੇਕ ਸੰਤਾਨ ਹੋਣੀ ਸਾਧ ਸੰਗਤ ਚ। ਇਹਦੇ ਵਾਸਤੇ ਆਪਾਂ ਬੜਾ ਯਤਨ ਕਰਦੇ ਹਾਂ ਪਏ, ਲੱਖਾਂ ਕਰੋੜਾਂ ਰੁਪਏ ਆਪਾਂ ਖਰਚ ਕਰਦਾ ਮਨੁੱਖ, ਪਰ ਇਹ ਨੇਕ ਸੰਤਾਨ ਹੋ ਕੇ ਤੇ ਇਸ ਇਨਸਾਨ ਨੂੰ ਸੁਖ ਤੇ ਇਸ ਇਨਸਾਨ ਨੂੰ ਸੋਭਾ ਹਰੇਕ ਨੇ ਨਹੀਂ ਦੇਣੀ ਸਾਧ ਸੰਗਤ ਚ। ਤੁਸੀਂ ਲੱਖਾਂ ਰੁਪਏ ਖਰਚ ਕਰਦਾ ਪਿਆ, ਇਹਨਾਂ ਕਰਾ ਕਰਕੇ ਫਿਰ ਲਾਂਤਾਂ ਪੈਂਦੀਆਂ ਨੇ ਸਾਧ ਸੰਗਤ ਚ, ਫਿਰ ਲਾਂਤਾਂ ਪੈਂਦੀਆਂ ਨੇ ਗੁਰੂ ਦੇ ਪਿਆਰੇ। ਇਸ ਵਾਸਤੇ ਇਹ ਵੀ ਤੁਹਾਡਾ ਪੁਰਬਲਾ ਕਰਮ ਹੈ, ਨੇਕ ਸੰਤਾਨ ਪੈਦਾ ਹੋਣੀ ਸਾਧ ਤੁਹਾਡੇ ਵੱਸ ਨਹੀਂ ਗੁਰੂ ਦੇ ਪਿਆਰੇ। ਇਸ ਵਾਸਤੇ ਕਹਿੰਦੇ ਨੇ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ ਪੰਡਿਤ, ਇੱਕ ਹੈ ਜਾਤ ਪੰਡਿਤ ਸਾਧ ਸੰਗਤ ਚ, ਜਿਹਨੂੰ ਬ੍ਰਾਹਮਣ ਤੁਸੀਂ ਕਹਿੰਦੇ ਹੋ। ਦੂਸਰਾ ਅਰਥ ਕਰਦੇ ਨੇ ਜਿਹੜਾ ਵਿਦਵਾਨ ਹੈ, ਪੜ੍ਹਿਆ ਲਿਖਿਆ ਪੰਡਿਤ ਹੈ ਸਾਧ ਸੰਗਤ ਜੀ, ਗਿਆਨਵਾਨ ਜਿਹੜਾ ਪੰਡਿਤ ਹੈ ਸਾਧ ਸੰਗਤ ਜੀ। ਤੇ ਕਹਿੰਦੇ ਨੇ ਸੱਤਵਾਂ ਫਲ ਦੇਹ ਤੰਦਰੁਸਤੀ ਮਿਲਣੀ ਸਾਧ ਸੰਗਤ ਚ। ਜੇ ਇਹ ਸੱਤੇ ਗੱਲਾਂ ਤੁਹਾਡੇ ਤੇ ਮਿਲਦੀਆਂ ਨੇ, ਤੁਸੀਂ ਸਮਝੋ ਸਾਡਾ ਪੁਰਬਲਾ ਕਰਮ ਬੜਾ ਵੱਡਾ ਕੀਤਾ। ਜੇ ਕਿਸੇ ਪ੍ਰਕਾਰ ਦੀ ਕਮੀ ਹੈ ਤੇ ਧਰਮ ਗ੍ਰੰਥ ਕਹਿੰਦੇ ਹੁਣ ਆਪਣੀ ਕਮੀ ਕੱਢ ਲਓ ਸਾਧ ਸੰਗਤ ਜੀ, ਆਪਣੀ ਕਮੀ ਪੂਰੀ ਕਰ ਲਓ ਗੁਰੂ ਦੇ ਪਿਆਰਿਓ। ਇਹ ਸੁਭਦਾਸ ਪ੍ਰਾਰਥਨਾ ਕਰਦਾ ਪਿਆ। ਇਸ ਜਿਹੜੇ ਸੀ ਇਹ ਲਹੂ ਤੇ ਕਸ਼ੂ, ਇਸ ਕਸੂਰ ਸ਼ਹਿਰ ਦੇ ਵਿੱਚ ਅਥਵਾ ਲਾਹੌਰ ਸ਼ਹਿਰ ਦੇ ਵਿੱਚ ਆਪਣਾ ਜਾਪ ਤਾਪ ਕਰਮ ਧਰਮ ਦਾਨ ਤੇ ਪੁੰਨ ਲੱਗੇ ਕਰਨ।
ਅੰਤ ਕੋ ਕਾਲ ਕੇ ਜਾਲ ਫਸੇ, ਪੁੱਤਰ ਪੁੱਤਰ ਪੈ ਤੇ ਰਾਜ ਸੁਹਾਵੇ।
ਰਹਿਣਾ ਤੇ ਕਿਸੇ ਵੀ ਨਹੀਂ ਸੰਸਾਰ ਤੇ ਸਾਧ ਸੰਗਤ ਚ, ਇਹ ਭਾਵੇਂ ਲਹੂ ਤੇ ਭਾਵੇਂ ਕਸ਼ੂ ਸਨ, ਸ੍ਰੀ ਭਗਵਾਨ ਰਾਮ ਜੀ ਸੁਪੁੱਤਰ ਸਨ। ਜਿਵੇਂ ਸ੍ਰੀ ਭਗਵਾਨ ਰਾਮ ਚੰਦਰ ਸੱਚੇ ਪਾਤਸ਼ਾਹ ਇਸ ਰਘੂਕੁਲ ਦੇ ਵਿੱਚ ਜਦੋਂ ਆਪ ਇਤਿਹਾਸ ਨੂੰ ਪੜੋਗੇ, ਇਹ ਸ੍ਰੀ ਭਗਵਾਨ ਰਾਮ ਚੰਦਰ ਜੀ ਸਤਯੁਗ ਤੋਂ ਲੈ ਕੇ 58ਵੇਂ ਰਾਜੇ ਹੋਏ ਨੇ ਸਤਸੰਗ ਚ। ਇਹ ਗ੍ਰੰਥਾਂ ਕੰਦਰ ਨਾ ਕੀਤਾ ਗੁਰੂ, 58ਵੇਂ ਰਾਜੇ ਸੰਸਾਰ ਸੰਗਤ ਜੀ। ਇਸ ਵਾਸਤੇ ਕਹਿੰਦੇ ਨੇ, ਐਸੇ ਪਏ ਰਾਜਾ ਤੀਨ ਲੋਕ ਮੇ ਨਗਾਰਾ ਬਾਜਾ, ਜਾ ਕੇ ਰੱਥ ਪਈਨ ਮੇ ਸਾਤੋਂ ਸਿੰਧੂ ਖਾਟੇ ਹੈ, ਅਰਬ ਖਰਬ ਦਰਬ ਜਾ ਕੀ ਕੋਟ ਬਰਸ ਆਰ ਜਾ ਸੀ, ਏਕ ਬਾਣ ਲਈ ਹੱਥ ਵੈਰੀ ਸਭ ਡਾਂਟੇ ਹੈ, ਵੋ ਪੀ ਮਰ ਗਏ ਵਾ ਕਾ ਨਾਮ ਨਾ ਕੋਊ ਲੇਤ, ਕਹੂੰ ਕਹੂੰ ਸਿਮਰਤੀ ਪੁਰਾਨਨ ਮੇ ਆਤੇ ਹੈ, ਜੋ ਤੂੰ ਕਹੇ ਮੇਰੀ ਮੇਰੀ ਤੇਰੀ ਪੀਣਾ ਪਈ ਸਹੀ, ਤੇਰੇ ਜੈਸੇ ਕੰਗਲੇ ਹਜ਼ਾਰੋਂ ਕਾਲ ਕਾਟੇ ਹੈ। ਜਿਹੜਾ ਲਹੂ ਤੇ ਕਸ਼ੂ ਸੀ, ਇਹ ਵੀ ਸੰਸਾਰ ਤੂੰ ਆਪਣੇ ਚੱਲ ਦੇ ਬਣੇ।
ਭੂਤ ਪਏ ਜੁਗ ਚਾਰ ਜੂ, ਵਸ ਕੌਣ ਕਵੀ ਗਣ ਤਾਹੇ ਸੁਣਾਵੇ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸਤ ਸੰਗਤ ਜੀ, ਸਤਯੁਗ ਤ੍ਰੇਤਾ ਆ ਗਿਆ ਤੇ ਹੁਣ ਇਹ ਪੁਸ਼ਟ ਚੱਲ ਪਈ ਸਤ ਸੰਗਤ ਚ, ਇਹਨਾਂ ਰਾਜਿਆਂ ਦੀ ਪੁਸ਼ਟ ਪੁਸ਼ਟ ਇਹ ਰਾਜ ਚੱਲਦੀ 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 ਕਲਯੁਗ ਦਾ ਸਮਾਂ ਆ ਗਿਆ।
ਸੰਗਤ ਕੀ ਰਜ ਪਾਏ ਦ੍ਰਿਗ ਕਬ ਪਾਗਤ ਹੈ ਸੁਣੀਏ ਮਨ ਲਾਈ।
ਗ੍ਰੰਥਾਕਾਰ ਕਹਿੰਦੇ ਨੇ, ਐ ਸਾਧ ਸੰਗਤ ਜੀ, ਸਾਧ ਸੰਗਤ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਤੇ ਸਾਰੇ ਮਨ ਲਾ ਕੇ ਸੁਣੋ, ਪਿਆਰ ਲਾ ਕੇ ਸੁਣੋ।
ਬਿਦਿਆ ਤੇ ਬੰਸ ਪਾਰ ਪਈ ਤੇ ਮਾਰ ਮਾਏ ਪੈ ਨਿਰਪਦੇ ਸੁਹਾਈ।
ਭਾਈ ਬਿਧੀ ਚੰਦ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ, ਇਹ ਕੁਲ ਬਹੁਤ ਵਧੀਆ ਆਈ ਸਾਧ ਸੰਗਤ ਜੀ, ਪੁਸ਼ਟ ਚੱਲਦੀ ਚੱਲਦੀ ਚੱਲਦੀ। ਅੱਗੋਂ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ, ਆਪ ਅੱਗੇ ਸਰਵਣ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੀ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਬੇਖ, ਹੇ ਅਪਰੰਪਰ ਹਰ ਹਰੇ ਹੈ ਪੀ ਹੋਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ, ਹੇ ਠਾਕੁਰ ਹਮ ਸਾਸ ਰੋਮ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ ਰਾਖੋਈਐ ਪੁਰੋ, ਯਾਹੀ ਕੁਲ ਦੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ